ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲ ਯੁਗ ਕਾ ਧਰਮ ਕਹੋ ਤੁਮ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲ ਹਰ ਜਪ ਤਰਾ ਤਰਾ ਕੀ ਕਲ ਯੁਗ ਕਾ ਧਰਮ ਕਹੋ ਤੁਮ ਹਮ ਛੁਟਕਾ ਕੀ ਹਰ ਹਰ ਜਪ ਬੇੜੀ ਹਰ ਤੁਲ ਹਰ ਜਪ ਤਰਾ ਤਰਾ ਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮਾਂਗੀ ਭਗਤ ਇਕਾਕੀ ਹਰ ਜੀ ਲਾਜ ਰੱਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਹਮ ਮਾਂਗੀ ਭਗਤ ਇਕਾਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਤਿ ਸੰਗਤ ਜੀ ਆਪਾਂ ਦੁਨਿਆਵੀ ਲੋਕ ਅੱਠੇ ਪੈਰ ਹੱਥ ਅੱਡ ਅੱਡ ਕੇ ਦੂਜਿਆਂ ਕੋਲ ਮੰਗਣ ਦਾ ਯਤਨ ਕਰਦੇ ਹਾਂ ਲੇਕਿਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਤਰਸ ਕੀਤਾ ਸਾਡੇ ਤੇ ਕਿਰਪਾ ਕੀਤੀ ਕਹਿੰਦੇ ਗੁਰੂ ਕੇ ਸਿੱਖਾ ਉਸ ਪਰੀ ਪਰਮਾਤਮਾ ਦੇ ਕੋਲੋਂ ਕੇਵਲ ਤੇ ਕੇਵਲ ਉਹਦੇ ਨਾਮ ਦੀ ਮੰਗ ਕਰ ਔਰ ਬੇਨਤੀ ਕਰ ਹੇ ਵਾਹਿਗੁਰੂ ਮੇਰੀ ਪੱਤ ਰੱਖੀ ਇਹ ਅੱਜ ਦੇ ਪਾਵਨ ਪਵਿੱਤਰ ਭਗਵਾਨ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਹੈ ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਇਸ ਪੱਖ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਕਰਨਾ ਹੈ ਲੇਕਿਨ ਇਹਦੇ ਤੋਂ ਪਹਿਲਾਂ ਅੱਜ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪਰਬ ਹੈ ਸੋ ਇਸ ਪੱਖ ਨੂੰ ਲੋੜ ਹੈ ਵਿਚਾਰਨ ਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ 12 ਸਾਲ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਜੋਤ ਉਸ ਬਾਬੇ ਅਮਰਦਾਸ ਦੇ ਹਿਰਦੇ ਵਿੱਚ ਵਸੀ ਔਰ ਉਹ ਪੂਜਣ ਯੋਗ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਜ ਗਏ ਔਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਮਹਿਮਾ ਵਡਿਆਈ ਕਰਨੀ ਬਿਲਕੁਲ ਅਸੰਭਵ ਹੈ ਆਪਾਂ ਆਰੰਭ ਵਿੱਚ ਇੱਕ ਸੋਈਆ ਪੜ੍ਹਿਆ ਜਿਹਦੇ ਵਿੱਚ ਗੁਰਮੁਖ ਪਿਆਰੇ ਨੇ ਜ਼ਿਕਰ ਕੀਤਾ ਕਿ ਮਹਾਰਾਜ ਬੱਦਲ ਦੀਆਂ ਕਿਰਨਾਂ ਦੀ ਗਿਣਤੀ ਕੋਈ ਦੁਨੀਆਂ ਦਾ ਮਨੁੱਖ ਕਰ ਨਹੀਂ ਸਕਦਾ ਕਿ ਬੱਦਲ ਦੀਆਂ ਵਿੱਚ ਕਿਹੜੀਆਂ ਕਿਰਨੀਆਂ ਹਨ ਬਸੰਤ ਮੌਸਮ ਦੇ ਵਿੱਚ ਬਿਆਨ ਤਰ੍ਹਾਂ ਦੇ ਫੁੱਲ ਲੱਗਦੇ ਨੇ ਦੁਨੀਆਂ ਦਾ ਕੋਈ ਮਨੁੱਖ ਉਸ ਬਸੰਤ ਮੌਸਮ ਦੇ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ ਅੱਜ ਦਾ ਕੰਪਿਊਟਰ ਦਾ ਯੁੱਗ ਹੈ, ਸ਼ਾਇਦ ਕੋਈ ਉਹਨਾਂ ਬੱਦਲਾਂ ਦੀ ਕਣੀਆਂ ਦੀ ਗਿਣਤੀ ਕਰ ਲੈ, ਬਸੰਤ ਦੇ ਮੌਸਮ ਦੇ ਕਿੰਨੇ ਫੁੱਲ ਉਹਨਾਂ ਦੀ ਗਿਣਤੀ ਕਰ ਲੈ, ਰਾਕਸ਼ਸ ਕਿਰਨ ਉਧਰ ਸਾਗਰ ਕੋ ਗਾਂਗ ਤਰੰਗ ਅੰਤ ਕੋ ਪਾਵੈ। ਸੂਰ ਦੀਆਂ ਕਿਰਨਾਂ, ਚੰਦਰਮਾ ਦੀਆਂ ਰਿਸ਼ਮਾਂ, ਇਹ ਕਿੰਨੀਆਂ ਕਲਮੇਰੀਆਂ ਨੇ, ਮਿਣੀਆਂ ਨਹੀਂ ਜਾ ਸਕਦੀਆਂ। ਪਰ ਮੈਨੂੰ ਅਜੇ ਤੱਕ ਚੇਤੇ, ਸਾਨੂੰ ਦਸਵੀਂ ਜਮਾਤ ਵਿੱਚ ਪੜ੍ਹਾਇਆ ਗਿਆ ਕਿ ਕਾਕਾ ਸੂਰ ਦੀ ਕਿਰਨ 1,86,000 ਮੀਲ ਪ੍ਰਤੀ ਸੈਕਿੰਡ ਚੱਲਦੀ ਹੈ ਔਰ ਇਹ 8 ਮਿੰਟਾਂ ਦੇ ਵਿੱਚ ਸੂਰ ਦੀਆਂ ਕਿਰਨਾਂ ਧਰਤੀ 'ਤੇ ਪਹੁੰਚਦੀਆਂ ਹਨ। ਲੇਕਿਨ ਉਹ ਭੱਟਵੀਰ ਕਹਿੰਦਾ ਹੈ, ਮੈਂ ਮੰਨਦਾ ਤਾਂ ਨਹੀਂ ਕਿ ਇਹਨਾਂ ਸੂਰ ਦੀਆਂ ਕਿਰਨਾਂ ਅਤੇ ਚੰਦਰਮਾ ਦੀਆਂ ਰਿਸ਼ਮਾਂ ਨੂੰ ਮਿਲਿਆ ਜਾ ਸਕਦਾ ਹੋਵੇ, ਪਰ ਸ਼ਾਇਦ ਕੋਈ ਮਿਲ ਲੈ। ਸਮੁੰਦਰ ਦੇ ਵਿੱਚ ਕਿੰਨਾ ਕੁ ਪਾਣੀ ਹੈ, ਇਹ ਮਿਲਣ ਤੋਂ ਰਹਿਤ ਹੈ, ਪਰ ਸ਼ਾਇਦ ਕੋਈ ਮਿਲ ਲੈ। ਅਸੀਂ ਹਿੰਦੁਸਤਾਨ ਦੇ ਅਧਿਆਤਮ ਗ੍ਰੰਥਾਂ ਦੇ ਵਿੱਚ ਪੜ੍ਹਦੇ ਹਾਂ ਕਿ ਸ਼ਿਵਜੀ 1,88,000 ਵਾਰਾ ਕੰਟੀ ਨੂੰ ਉਸ ਲਈ ਸਮਾਧੀ ਲਾ ਸਕਦੇ ਹਨ। ਇਹ ਹਿੰਦੁਸਤਾਨ ਦੇ ਪੁਰਾਤਨ ਗ੍ਰੰਥਾਂ ਵਿੱਚ ਅੰਕਿਤ ਹੈ। ਇਹੋ ਜਿਹੀਆਂ ਕੋਈ ਲੰਮੀਆਂ ਸਮਾਧੀਆਂ ਲਾ ਲੈ, ਗੁਰੂ ਅਮਰਦਾਸ ਪਾਤਸ਼ਾਹ ਨੇ ਜਿਹੜੀਆਂ ਬੇਨਤੀਆਂ ਕੀਤੀਆਂ ਹਨ ਤਾਂ ਅਸੰਭਵ ਸ਼ਾਇਦ ਇਹ ਸੰਭਵ ਹੋ ਜਾਏ, ਪਰ ਗੁਰੂ ਅਮਰਦਾਸ ਪਾਤਸ਼ਾਹ ਤੇਰੀ ਮਹਿਮਾ ਮਿਣੀ ਨਹੀਂ ਜਾਣੀ, ਤੇਰੀ ਦਇਆ ਤੇ ਕਿਰਪਾਲਤਾ ਦਾ ਅੰਤ ਨਹੀਂ। ਤੋ ਗੁਰਮੁਖੋ, ਉਸ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸੰਬੰਧ ਵਿੱਚ ਕੋਈ ਸੂਖਮ ਜਿਹਾ ਕਵਾਂ, ਸਮੇਂ ਦੀ ਮਜਬੂਰੀ ਕਰਕੇ ਸਾਡੀ ਗੱਲ ਬਣਦੀ ਕਿਉਂ ਨਹੀਂ, ਕੀ ਕਾਰਨ ਹੈ? ਇਤਿਹਾਸ ਵਿੱਚ ਅੰਕਿਤ ਹੈ, ਖਾਈ ਪਿੰਡ ਦਾ ਰਹਿਣ ਵਾਲਾ ਇੱਕ ਪ੍ਰੇਮਾ ਨਾਮ ਦਾ ਵਿਅਕਤੀ, ਜਿਹਨੂੰ ਲਾ ਇਲਾਜ ਰੋਗ ਹੋ ਗਿਆ, ਜਿਹਦਾ ਇਲਾਜ ਨਹੀਂ। ਯਾਦ ਰੱਖਿਆ ਜੇ, ਜਦੋਂ ਆਪਾਂ ਸਾਰਿਆਂ ਪਾਸਿਆਂ ਤੋਂ ਝਾਕਾਂ ਲਾ ਕੇ ਗੁਰੂ ਦੇ ਦਰ 'ਤੇ ਆ ਜਾਂਦੇ ਹਾਂ ਨਾ, ਉਦੋਂ ਗੁਰੂ ਸਾਡੀ ਲਾਜ਼ਮੀ ਬਾਹਰ ਫੜਦਾ। ਮੈਂ ਤਕਰੀਬਨ ਗਾਹੇ ਬਗਾਏ ਰੋਜ਼ ਇਹ ਸੰਗਤ ਨੂੰ ਬੇਨਤੀ ਕਰਦਾ ਰਹਿੰਦਾ, ਜਦੋਂ ਵੀ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੋ, ਉਦੋਂ ਮੂੰਹ ਵਿੱਚ ਪੜ੍ਹਿਆ ਕਰੋ, ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ, ਦੰਡੌਤ ਬੰਗਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਬੇਘਰ ਹੱਥ। ਮੈਂ ਸਾਰੇ ਥਾਵਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਤੇਰਾ ਪੱਲਾ ਪਕੜਿਆ, ਮੇਰੇ ਤੇ ਮਿਹਰ ਕਰੀ, ਪਰ ਨਾਲ ਹੀ ਮੈਂ ਤੇਰੇ ਅੱਗੇ ਹਾੜਾ ਕੱਢਦਾ, ਮਨ ਦਾ ਅਤਬਾਰ ਕੋਈ ਨਹੀਂ, ਕਿਤੇ ਮਨ ਡੋਲ ਨਾ ਜਾਏ, ਮੈਨੂੰ ਡੋਲਣ ਤੋਂ ਵੀ ਤੂੰ ਬਚਾਉਣਾ। ਇਹ ਜਦੋਂ ਵੀ ਆਪਾਂ ਮੱਥਾ ਟੇਕਦੇ ਹੋ ਗੁਰਮੁਖੋ, ਗੁਰੂ ਅੱਗੇ ਬੇਨਤੀ ਕਰਿਆ ਕਰੀਏ। ਖਾਈ ਪਿੰਡ ਦਾ ਰਹਿਣ ਵਾਲਾ ਪ੍ਰੇਮੀ ਨਾਮ ਦਾ ਕੋਹੜੀ ਕਰਕੇ ਉੱਥੇ ਲਿਖਿਆ, ਨਗਰ ਤੋਂ ਸੰਗਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਅਹਿਮਤ ਨੂੰ ਪ੍ਰਾਪਤ ਕਰਨ ਲਈ ਗੋਇੰਦਵਾਲ ਸਾਹਿਬ ਨੂੰ ਰਵਾਨਾ ਹੋਈਆਂ। ਗੋਇੰਦਵਾਲ ਦੇ ਬਾਰੇ ਆਪਾਂ ਪੜ੍ਹਦੇ ਹਾਂ, ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਪਾਸ ਬਣਾਇਓ। ਜਿਹੜੀ ਇਹ ਗੋਇੰਦਵਾਲ ਦੀ ਪੁਰੀ ਹੈ ਨਾ, ਇੱਥੇ ਕਿਸੇ ਪ੍ਰਕਾਰ ਦਾ ਇਹ ਗੋਬਿੰਦ ਦੀ ਪੁਰੀ ਵਰਗਾ ਤੇ ਇੱਥੇ ਕੋਈ ਚਿੰਤਾ ਨਹੀਂ। ਜਿਵੇਂ ਅਸੀਂ ਬੇਗਿੰਦਪੁਰਾ ਵੀ ਗੁਰਬਾਣੀ 'ਚ ਪੜ੍ਹਦੇ ਹਾਂ, ਬੇਗਿੰਦਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ। ਇਹਨੂੰ ਗੋਬਿੰਦ ਦੀ ਪੁਰੀ ਨਾਲ ਤੁਲਨਾ ਤਾਂ ਦਿੱਤੀ ਹੈ, ਭਾਈ ਬੱਲੂ ਜੀ ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸੇਵਾਦਾਰ ਸਨ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਬੱਲੋ ਰੋਣ ਦੀ ਆਵਾਜ਼ ਆਉਂਦੀ ਹੈ, ਉਸ ਬੀਬੀ ਨੂੰ ਜਾ ਕੇ ਕਹੋ ਧੀਏ ਰਾਣੀਏ ਇਹ ਅੰਮ੍ਰਿਤ ਵੇਲਾ ਰੋਣ ਧੋਣ ਦਾ ਨਹੀਂ, ਅੰਮ੍ਰਿਤ ਵੇਲਾ ਸੱਚ ਨਾਲ ਵਡਿਆਈ ਵਿਚਾਰ, ਇਹ ਅੰਮ੍ਰਿਤ ਵੇਲਾ ਕਰਤੇ ਦੀ ਵਡਿਆਈ ਕਰਨ ਲਈ ਹੈ, ਰੋਣ ਲਈ ਨਹੀਂ। ਭਾਈ ਬੱਲੂ ਨੇ ਬੇਨਤੀ ਕੀਤੀ, ਮਹਾਰਾਜ ਜਿਹਦੇ ਤਨ ਲੱਗਦੀ ਉਹੋ ਹੀ ਜਾਣਦਾ, ਉਹਦਾ ਇਕਲੌਤਾ ਬੇਟਾ ਸੀ ਮਰ ਗਿਆ ਤੇ ਮਰ ਉਹਦੇ ਨਾਲ ਤੇ ਕੀ ਕਰੇ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਤੇਰੀਆਂ ਵਡਿਆਈਆਂ ਦਾ ਅੰਤ ਨਹੀਂ। ਕਹਿੰਦੇ ਭਾਈ ਬੱਲੂ ਉਸ ਬੀਬੀ ਨੂੰ ਕਹਿ ਦੇ ਬੌਲੀ ਦੇ ਕੰਢੇ ਤੇ ਆਪਣੇ ਬੇਟੇ ਦੇ ਸਰੀਰ ਨੂੰ ਚੱਕ ਲਿਆਏ, ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ ਹੈ ਨਾ, ਇੱਥੇ ਮਨੁੱਖਤਾ ਕੀ, ਇੱਥੇ ਪਸ਼ੂ ਤੇ ਪੰਛੀ ਦੀ ਮੌਤ ਵੀ ਨਹੀਂ ਹੋਏਗੀ। ਔਰ 22 ਸਾਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਬਾਲਕ ਗੋਇੰਦਵਾਲ ਸਾਹਿਬ ਸਭਾਇਮਾਨ ਰਹਿ, ਸਮਾਂ ਆਇਆ ਮੈਂ ਗੱਲ ਵਡਿਆਈ ਵੀ ਕਰ ਰਿਹਾ। ਉਹ ਗੁਰਮੁਖ ਪਿਆਰਾ ਜਿਹੜਾ ਖਾਈ ਪਿੰਡ ਦਾ ਪ੍ਰੇਮਾ ਕੋਹੜੀ ਸੀ ਨਾ, ਸੰਗਤ ਨਾਲ ਗੋਇੰਦਵਾਲ ਸਾਹਿਬ ਆਇਆ ਤੇ ਉਹਦੇ ਸਰੀਰ ਚੋਂ ਬਦਬੂ ਆਉਂਦੀ ਹੈ, ਗਲਿਆ ਪਲਿਆ। ਉਹ ਕਹਿਣ ਲੱਗੇ ਗੁਰਮੁਖਾ ਅੰਦਰ ਸੰਗਤ ਹੈ, ਤੂੰ ਅੰਦਰ ਜਾਣ ਵਾਲਾ ਨਹੀਂ, ਤੂੰ ਬਾਹਰ ਬੈਠ, ਤੈਨੂੰ ਅੰਦਰ ਨਹੀਂ ਲਿਜਾਣਾ। ਉੱਥੇ ਲਿਖਿਆ ਵੀ ਉਹਦੇ ਗਲੇ ਵਿੱਚ ਟਿੰਡ ਪਾ ਦਿੱਤੀ ਕਿ ਕਿਸੇ ਨੇ ਦਾਲ ਪਾ ਦੇਣੀ, ਕਿਸੇ ਨੇ ਭਾਜੀ ਪਾ ਦੇਣੀ, ਕਿਸੇ ਨੇ ਬੁਰਕੀਆਂ ਤੋੜ ਤੋੜ ਕੇ ਉਹਦੇ ਮੂੰਹ ਵਿੱਚ ਪਾਉਣੀ, ਉਹਦਾ ਸਰੀਰ ਸਾਥ ਨਹੀਂ ਸੀ ਦਿੰਦਾ। ਪਰ ਉਹਦੇ ਪੂਰਬਲੀ ਕਰਮ ਜਾਗੇ, ਉਹਨੇ ਇੱਕ ਚਿੱਤ ਹੋ ਕਰਕੇ ਬੇਨਤੀ ਕੀਤੀ, ਮੈਂ ਗਾਹੇ ਬਗਾਏ ਆਪ ਜੀ ਨੂੰ ਬੇਨਤੀ ਕਰਦਾ ਰਹਿੰਦਾ, ਗੁਰੂ ਕਦੇ ਵੀ ਗੁਰਮੁਖ ਸਾਨੂੰ ਖਾਲੀ ਨਹੀਂ ਛੱਡਦਾ, ਪਰ ਅਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਅੱਗੇ ਅਰਦਾਸ ਨਹੀਂ ਜੇ ਕਰਦੇ ਮੁਆਫੀ ਦੇਣੀ। ਸਾਡਾ ਕੀਤਾ ਇਕੱਲਾ ਗੁਰੂ ਤੇ ਨਹੀਂ, ਅਸੀਂ ਹੋਰ ਕਈ ਥਾਵਾਂ ਤੇ ਮਨ ਕਰਕੇ ਜੁੜੇ, ਉਹ ਗੱਲ ਲੈ ਡੁੱਬੇਗੀ ਸਾਨੂੰ। ਖਸਮ ਇੱਕ ਹੁੰਦਾ ਹੈ, ਪਿਤਾ ਇੱਕ ਹੁੰਦਾ ਹੈ, ਇਸ ਕਰਕੇ ਸਾਡਾ ਕੀਤਾ ਕੇਵਲ ਤੇ ਕੇਵਲ ਗੁਰੂ ਤੇ ਚਾਹੀਦਾ ਹੈ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਸਤਿਗੁਰੂ ਪਾਤਸ਼ਾਹ ਦੇ ਪਾਵਨ ਬੋਲ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰੂ ਤੋਂ ਬਿਨਾ ਦੂਜਾ ਹੈ ਹੀ ਨਹੀਂ। ਲੇਕਿਨ ਬਦਕਿਸਮਤੀ ਕਿੰਨਾ ਕੁ ਕਹੀਏ, ਗੁਰੂ ਨੂੰ ਛੱਡ ਕੇ ਤੇ ਗੱਡੀਆਂ ਤੇ ਬਹਿ ਕੇ ਟਰੱਕਾਂ 'ਚ ਨਾਮ ਲੈਣ ਜਾਂਦੇ, ਨਾਮ ਕਿ ਗੁਰੂ ਦੇ ਨਾਮ ਦੀ ਤੁਹਾਨੂੰ ਭੁੱਲ ਹੈ, ਅੰਮ੍ਰਿਤ ਪੀਵੋ, ਇਹ ਨਹੀਂ ਆਖਿਆ ਫੂਕਾ ਮਰਾਓ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅੰਗ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ। ਚਿੰਤਾ ਲਾਗੇ ਨਹੀਂ ਆਏਗੀ। ਸਾਡੇ ਕੋਲ ਇੱਕ ਵੱਡੀ ਉਦਾਹਰਨ ਹੈ, ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਸਤਿਕਾਰਯੋਗ ਬਾਬਾ ਮਣੀ ਸਿੰਘ ਦੇ ਗੁੱਟ ਤੇ ਵਾਰ ਕੀਤਾ ਜਲਾਦ ਨੇ। ਮੈਂ ਬੇਨਤੀ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੇਰੀ ਚਿੰਤਾ ਲਾਗੇ ਨਹੀਂ ਆਏਗੀ, ਜੇ ਤੂੰ ਗੁਰੂ ਕਾ ਅਮਲ ਛਕ ਲਏ ਤਾਂ, ਗੁਰੂ ਤੇ ਵਿਸ਼ਵਾਸ ਕਰ ਲਏ ਤਾਂ। ਜਲਾਦ ਨੇ ਗੁੱਟ ਤੇ ਵਾਰ ਕੀਤਾ, ਸਿੰਘ ਸਾਹਿਬ ਸਤਿਕਾਰਯੋਗ ਬਾਬਾ ਮਣੀ ਸਿੰਘ ਕਹਿਣ ਲੱਗੇ, ਮਿੱਤਰਾ ਹੋਸ਼ ਤੋਂ ਕੰਮ ਲਈਦਾ ਹੈ, ਭਲਿਆ ਤੇਰੇ ਮਾਲਕ ਦੀ ਆਗਿਆ ਤੂੰ ਬੰਦ ਬੰਦ ਕੱਟੇ, ਤੇ ਬੰਦ ਗੁੱਟ ਤੋਂ ਤਾਂ ਨਹੀਂ ਸ਼ੁਰੂ ਹੁੰਦਾ, ਬੰਦ ਪੋਟੇ ਤੋਂ ਸ਼ੁਰੂ ਹੁੰਦਾ ਹੈ, ਮੇਰੇ ਪੋਟੇ ਪੋਟੇ ਕਰ। ਹਰ ਸਿਮਰਤ ਅੰਗ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ, ਚਿੰਤਾ ਤੇ ਲਾਗੇ ਨਹੀਂ ਆਏਗੀ। ਆਪਾਂ ਪੜ੍ਹਦੇ ਨਹੀਂ, ਚਿਰਦੇ ਨਹੀਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਸੀ ਹੈ, ਤੂੰ ਫਿਕਰ ਨਾ ਕਰ, ਤੇਰਾ ਫਿਕਰ ਉਸ ਅਕਾਲ ਪੁਰਖ ਨੂੰ ਹੈ। ਰੋ ਵਿਚਾਰ, ਉਹ ਪ੍ਰੇਮੇ ਨਾਮ ਦਾ ਮਨੁੱਖ ਵਾਰ ਵਾਰ ਇਹ ਰਿਪੀਟ ਕਰਦਾ ਮੇਰਾ ਗਇਆ ਕਿਛੋਟਾ ਲੱਦਾ, ਇਹ ਉਹਦੇ ਲਫ਼ਜ਼ ਸਨ, ਮੇਰਾ ਗਇਆ ਕਿਛੋਟਾ ਲੱਦਾ। ਇਹਦਾ ਭਾਵ ਇਹ ਹੈ ਦੁਨੀਆਂ ਦੇ ਲੋਕੋ ਮੇਰਾ ਗਿਆ ਹੋਇਆ ਆਸਰਾ ਲੱਭ ਪਿਆ ਜੇ। ਗੁਰਮੁਖੋ ਆਪਾਂ ਗੁਰੂ ਕੇ ਸਿੱਖ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਆਸਰਾ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੇ ਕੀ ਹੋਇਆ ਫਿਰ, ਕਬੀਰ ਕੇਸੋ ਕੇਸੋ ਕੂਕਿਆ ਨਾ ਸੋਈਏ ਅਸਾਰ, ਰਾਤ ਦਿਨ ਸਕੇ ਕੂਕਨੇ ਕਦੂ ਕੇ ਸੁਣੀ ਪੁਕਾਰ, ਆਵਾਜ਼ਾਂ ਮਾਰੀ ਚੱਲ ਕਦੇ ਨਾ ਕਦੇ ਤਾਂ ਤੇਰੀ ਆਵਾਜ਼ ਸੁਣ ਹੀ ਲਏਗਾ ਨਾ। ਜਿਹੜਾ ਆਪਾਂ ਨਿਤਨੇਮ ਕਰਦੇ ਬਾਣੀ ਪੜ੍ਹਦੇ ਹਾਂ ਨਾ, ਇਹ ਆਪਾਂ ਉਸ ਵਾਹਿਗੁਰੂ ਨੂੰ ਆਵਾਜ਼ਾਂ ਮਾਰਦੇ ਹਾਂ, ਕਦੇ ਨਾ ਕਦੇ ਤਾਂ ਗੁਰਮੁਖ ਆਵਾਜ਼ ਸੁਣ ਲਏਗਾ, ਪਰ ਆਪਾਂ ਆਵਾਜ਼ਾਂ ਮਾਰਦੇ ਨਹੀਂ। ਸਮਾਂ ਆਇਆ ਸਤਿਗੁਰੂ ਪਾਤਸ਼ਾਹ ਨੇ ਸੇਵਾਦਾਰ ਹੁਕਮ ਕੀਤਾ ਵੀ ਭਾਈ ਉਹਨੂੰ ਅੰਦਰ ਲਿਆਓ। ਚੁਬਾਰਾ ਸਾਹਿਬ ਪਾਵਨ ਪਵਿੱਤਰ ਸਥਾਨ ਸਤਿਗੁਰੂ ਪਾਤਸ਼ਾਹ ਦੀ ਜਿੱਥੇ ਰਹਿਣ ਸੀ, ਇਸ ਮੌਕੇ ਉੱਤੇ ਸੰਤ ਬਾਬਾ ਘੋਲਾ ਸਿੰਘ ਦੀ ਸਰਿਆਈ ਸਾਹਿਬ ਵਾਲੀ ਸੇਵਾ ਕਰਾ ਰਹੇ ਨੇ। ਚੁਬਾਰੇ ਵਿੱਚ ਸਤਿਗੁਰੂ ਪਾਤਸ਼ਾਹ ਇਸ਼ਨਾਨ ਕਰਦੇ ਔਰ ਚੁਬਾਰੇ ਦੇ ਬਾਹਰ ਬਾਹਰ ਨਾਲ ਨਿੱਕਾ ਜਿਹਾ ਟੋਆ ਸੀ ਜਿਹਦੇ ਵਿੱਚ ਪਾਣੀ ਇਕੱਠਾ ਹੁੰਦਾ, ਕਹਿੰਦੇ ਭਾਈ ਉਹਨੂੰ ਇਹਨੇ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ, ਸਰੀਰ ਦੇ ਤਮਾਮ ਰੁੱਖ ਦੁੱਖ ਦੂਰ ਹੋ ਗਏ। ਮੇਰੇ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਮੇਰਾ ਮੁਰਾਰੀ ਕਿੰਨਾ ਪਿਆਰਾ ਹੈ, ਕੱਲ੍ਹ ਦਾ ਕੋਹੜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਨਿਗਾਹ ਦੇ ਨਾਲ ਉਹਦਾ ਨਾਮ ਮੁਰਾਰੀ ਬਣ ਗਿਆ, ਮੁਰਾਰੀ ਮੌਜ ਹੈ ਨਾ ਗੁਰੂ ਦੀ। ਕਹਿੰਦੇ ਗੁਰਮੁਖੋ ਰਾਮ ਜੀ ਦੇ ਨਾਲ ਸੀਤਾ ਜੀ, ਕ੍ਰਿਸ਼ਨ ਜੀ ਦੇ ਨਾਲ ਰਾਧਾ ਜੀ ਔਰ ਇਸੇ ਤਰ੍ਹਾਂ ਵਿਸ਼ਨੂੰ ਦੇ ਨਾਲ ਲਕਸ਼ਮੀ, ਤੇ ਮੇਰਾ ਮੁਰਾਰੀ ਇਕੱਲਾ ਰਵੇਗਾ। ਗੁਰਮੁਖੋ ਇਹਦਾ ਵੀ ਸਾਥ ਚਾਹੀਦਾ, ਕੋਈ ਜੀਵਨ ਸਾਥਣ ਚਾਹੀਦੀ ਹੈ। ਬੜਾ ਔਖਾ ਜੋ ਗੁਰਮੁਖ ਹੁਕਮ ਗੁਰੂ ਦੇ ਹੁਕਮ ਨੂੰ ਪਾਲਣਾ। ਉਹ ਜ਼ਮਾਨੇ 'ਚ ਇੱਕ ਸ਼ਿਵੇ ਨਾਮ ਦਾ ਸਿੱਖ ਹੋਇਆ, ਬੜਾ ਅਮੀਰ ਸੀ, ਉਹਦੀ ਗੋਤ ਉੱਪਰ ਕਰਕੇ ਲਿਖੀ ਹੈ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਕੇ ਉਹ ਗੁਰੂ ਘਰ ਨਾਲ ਜੁੜਿਆ, ਗੁਰਸਿੱਖ ਸਜਿਆ, ਆਵਾਜ਼ ਕੰਨਾਂ 'ਚ ਪਈ, ਦੌੜਿਆ ਗਿਆ ਕਿਤੇ ਮੌਕਾ ਲੰਘ ਨਾ ਜਾਏ। ਆਪਣੀ ਘਰ ਗਿਆ, ਨੌਜਵਾਨ ਬੇਟੀ ਨੂੰ ਜਾ ਕੇ ਕਹਿਣ ਲੱਗਾ ਧੀਏ ਤੇਰੇ ਕਰਮ ਜਾਗ ਪਏ, ਤੇਰੀ ਤਕਦੀਰ ਜਾਗ ਪਈ, ਬੱਚੇ ਜਲਦੀ ਤਿਆਰ ਹੋ, ਤੈਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਨੰਦ ਬਖਸ਼ਣੇ ਨੇ ਆਨੰਦ। ਕਿਉਂਕਿ ਆਪਾਂ ਪੜ੍ਹਦੇ ਆਨੰਦ ਆਨੰਦ ਸਭ ਗੁਰੂ ਕਹੇ, ਆਨੰਦ ਗੁਰੂ ਤੇ ਜਾਣਿਆ, ਇਸ ਆਨੰਦ ਦੀ ਸਮਝ ਸਾਨੂੰ ਗੁਰੂ ਕੋਲ ਪਏਗੀ। ਸ਼ਿੰਗੇ ਉੱਪਰ ਦੀ ਬੀਬੀ ਬੱਚੀ ਪਿਤਾ ਜੀ ਦੇ ਨਾਲ ਤੁਰ ਪਈ, ਕੀ ਗੱਲ ਕਰੀਏ ਆਪਾਂ ਨਿਗਰ ਗਏ ਹਾਂ। ਗੱਲ ਕਹਿੰਦੇ ਹਾਂ, ਸ਼ਰਮ ਆਉਂਦੀ ਹੈ। ਸਾਡੇ ਸਮਾਜ 'ਚ ਰਿਵਾਜ ਸੀ ਸਿੱਖ ਧਰਮ ਦੀ, ਜਦੋਂ ਆਨੰਦ ਘਰ ਕਰਦੇ ਸਾਂ ਗ੍ਰੰਥੀ ਸਿੰਘ ਬੱਚੀ ਦੇ ਪਿਤਾ ਨੂੰ ਕਹਿੰਦਾ ਸੀ ਬੱਚੀ ਦਾ ਪੱਲਾ ਪਕੜਾਓ, ਔਰ ਬਾਪ ਧੀ ਨੂੰ ਪੱਲਾ ਪਕੜਾਉਂਦਾ। ਰਾਗੀ ਸਿੰਘ ਬਾਣੀ ਦੀਆਂ ਪੰਕਤੀਆਂ ਪੜ੍ਹਦੇ, ਸਭੇ ਸਾਲ ਕੁਰਾਵੇ ਡਿੱਠੇ ਤੋਂ ਪੰਡੇ ਤੈੜੇ ਲਾਗੀ, ਅੱਜ ਆਨੰਦ ਕਾਰਜ ਹੋਣ ਤੋਂ ਪਹਿਲਾਂ ਕੁੜੀ ਤੇ ਮੁੰਡਾ ਵਿੰਗਾ ਮੂੰਹ ਕਰਕੇ ਕੇਸ ਖਿਲਾਰ ਕੇ ਫੋਟੋਆਂ ਲਾਉਂਦੇ ਨੇ ਔਰ ਉਹ ਪੈਰਸਾਂ ਵੀ ਟੰਗੀਆਂ ਜਾਂਦੀਆਂ ਨੇ, ਅਜੇ ਆਨੰਦ ਕਾਰਜ ਹੋਣਾ, ਪਿਓ ਦੀ ਪੱਲੇ ਪਕੜਾਉਣ ਦੀ ਰਸਮ ਕਿੱਥੇ ਚਲੀ ਗਈ। ਜਿਹੜੀ ਅੱਜ ਪਰੇਸ਼ਾਨੀ ਨਾ, ਇਹ ਪਰੇਸ਼ਾਨੀ ਇਸ ਕਰਕੇ ਹੈ, ਨੁਮਾਇਸ਼ ਕਰਦੇ ਹਾਂ ਸਿਰ ਢੱਕਣਾ, ਇੱਕ ਸਾਡੇ ਸਮਾਜ ਦਾ ਮੁੱਖ ਅੰਗ ਸੀ, ਅੱਜ ਮੈਂ ਕੇਸ ਨਹੀਂ ਕਹਿੰਦਾ ਝਾਟਾ ਖਿਲਾਰ ਕਰਕੇ ਫੋਟੋਆਂ ਲਾਉਣੇ ਆ। ਜਿਹੜੇ ਕੇਸ ਨੇ ਮੈਂ ਕੇਸਾਂ ਦਾ ਅਦਬ ਕਰਨਾ ਹੈ, ਸਿਰ ਝੁਕਾਉਣਾ, ਪਰ ਇਹ ਕੇਸਾਂ ਵਾਲੀ ਗੱਲ ਤਾਂ ਨਹੀਂ ਨਾ, ਅੱਡ ਹੋ ਹੋ ਕੇ ਫੋਟੋਆਂ ਲਾਉਣੀਆਂ ਮਾਂ ਪਿਓ ਤੋਂ, ਇਹਦੇ ਤੋਂ ਵੱਡਾ ਬਸ਼ਰਮਪੁਣਾ ਕੀ ਹੈ। ਗੁਰੂ ਸਾਨੂੰ ਸ਼ਰਮ ਦੇਵੇ, ਇਹ ਮੇਰੀ ਗੁਰੂ ਅੱਗੇ ਅਰਦਾਸ ਬੇਨਤੀ ਹੈ। ਇਹ ਸਵਾਲਕ ਜਜ਼ਬਾਤੀ ਹੋ ਗਿਆ, ਮੈਂ ਆਪਣੇ ਆਪ 'ਤੇ ਕਾਬੂ ਨਹੀਂ ਪਾ ਸਕਿਆ। ਬਾਪ ਬੇਟੀ ਨੂੰ ਲੈ ਕੇ ਗਿਆ, ਅੱਜ ਆਪਾਂ ਲੰਗਰ ਕਰਦੇ ਹਾਂ ਤੇ ਆਪਾਂ ਕਹਿੰਦੇ ਵੀ ਮੈਂ ਦੋ ਦਿਹਾੜੀਦਾਰ ਨੂੰ ਪੈਸੇ ਦੇਣਾ, ਉਹ ਲੰਗਰ ਦੀ ਸੇਵਾ ਕਰਨਗੇ ਆਪਣੇ ਹੱਥੀ ਅਸੀਂ ਭਾਂਡੇ ਮਾਣ ਕੇ ਤੇ ਲੰਗਰ ਪਕਾ ਕੇ ਰਾਜੀ ਨਹੀਂ। ਤੇ ਭਾਵੇਂ ਭਾਈ ਸਾਹਿਬ ਪੰਜ ਸੇਵਾਦਾਰਾਂ ਦੀ ਮਾਇਆ ਲੈ ਲਓ ਮੈਥੋਂ ਲੈ ਲਓ, ਪਰ ਮੈਂ ਭਾਂਡੇ ਨਹੀਂ ਜੀ ਭਾਂਡਣੇ, ਮੈਂ ਆਟਾ ਨਹੀਂ ਜੇ ਗੁੰਨਣਾ। ਤੇ ਗੁਰਮੁਖਾ ਦਾਣਾ ਪਾਣੀ ਗੁਰੂ ਕਾ ਟਹਿਲ ਭਾਵਣੀ ਸਿੱਖਾਂ ਸੇਵਕਾਂ ਦੀ, ਤੂੰ ਤਾਂ ਸੇਵਾ ਕੀਤੀ ਨੀ ਤੇ ਲਵੇਂਗਾ ਕੀ, ਹੱਥੀ ਸੇਵਾ ਕਰਿਆ ਕਰੀਏ। ਛੀਏ ਉੱਪਰ ਦੀ ਧਰਮ ਪਤਨੀ ਬੜੀ ਅਮੀਰ ਹੈ ਬੀਬੀ, ਜੇ ਪਤੀ ਵੀਰ ਹੈ ਤੇ ਬੀਬੀ ਵੀ ਵੀਰ ਹੈ। ਪਤਾ ਲੱਗਾ ਕਿਸੇ ਆਖਿਆ ਨੀ ਕੁੜੇ ਤੇਰੀ ਧੀ ਨੂੰ ਉਹ ਪ੍ਰੇਮੀ ਨਾਲ ਵਿਆਹੁਣ ਲੱਗੇ, ਦੌੜੀ ਆਈ ਪਾਤਸ਼ਾਹ ਕਿਤੇ ਲੋੜਾ ਨਾ ਮਾਰਿਆ ਜੇ। ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਧੀਏ ਰਾਣੀ ਅੱਗੇ ਨਾ ਬੋਲੀ, ਤੂੰ ਕਈ ਨੀ ਲੋੜਾ ਨਾ ਮਾਰਿਆ ਜੇ, ਤੇਰੀ ਧੀ ਦਾ ਨਾਮ ਮਥੋ ਹੈ, ਤੇਰੇ ਦਿਮਾਗ ਦਾ ਨਾਮ ਮੁਰਾਰੀ ਹੈ, ਜਿਹੜਾ ਇਹਨਾਂ ਦੀ ਸੰਗਤ ਕਰੇਗਾ ਉਹਨਾਂ ਦਾ ਜੰਮਣ ਤੇ ਮਰਨ ਕੱਟਿਆ ਜਾਏਗਾ। ਇਹ ਜੇ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਵਡਿਆਈਆਂ। ਕੱਲ੍ਹ ਦਾ ਕੋਹਰਾ ਮੇਰੇ ਗੁਰਦੇਵ ਨੇ ਉਹਨੂੰ ਗੁਰੂ ਘਰ ਦਾ ਪ੍ਰਚਾਰਕ ਬਣਾਇਆ, 22 ਮੰਜੀਆਂ ਦੇ ਵਿੱਚੋਂ ਇੱਕ ਉਹ ਤੇ ਦੂਜੀ ਜਿਹੜੀ ਉਹ ਬੀਬੀ ਉਹਦਾ ਨਾਂ ਸੀ ਮਥੋ, ਉਹ ਪ੍ਰਚਾਰ ਕਰਨ ਵਾਲੀਆਂ ਬੀਬੀਆਂ 'ਚ ਪ੍ਰਚਾਰਕ ਬਣੀ। ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਨਿਗਾਹ ਵਿੱਚ ਇੰਨੀ ਤਾਕਤ ਹੈ। ਇੰਨਾ ਬਾਲ ਹੈ ਤੋ ਗੁਰਮੁਖੋ, ਜਿਹੜਾ ਅੱਜ ਦਾ ਦਿਹਾੜਾ ਹੈ ਨਾ, ਇਤਿਹਾਸ ਦੇ ਮੁਤਾਬਕ ਇੱਥੇ ਬੜਾ ਕੁਝ ਲਿਖਿਆ ਹੈ, ਪਰ ਮੈਂ 2 ਦੀ ਪੁਆਇੰਟ ਕਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚਬਾਰੇ ਤੋਤਰੇ ਤੇ ਬਾਬੇ ਮੋਹਰੀ ਦੀ ਧਰਮ ਪਤਨੀ ਬੀਬੀ ਆਤਮਾ ਦੇਵੀ ਮਾਤਾ ਭਾਨੀ ਜੀ ਯੂਨਾਨ ਭਰਜਾਏ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਉਡੀਕ ਕਰਦੀਆਂ ਨੇ ਤੇ ਕਦੋਂ ਚਵਾਰੇ ਚੌਣ ਤੁਸੀਂ ਪ੍ਰਸ਼ਾਦਾ ਛਕਾਈਏ। ਬਾਬੇ ਮੋਹਰੀ ਦੀ ਧਰਮ ਪਤਨੀ ਦਾ ਨਾਮ ਬੀਬੀ ਆਤਮਾ ਦੇਵੀ ਕਰਕੇ ਲਿਖਿਆ, ਗੁਰੂ ਦੀ ਮੌਜ ਚਵਾਰੇ ਚੋਂ ਥੱਲੇ ਉਤਰੇ, ਕਹਿਣ ਲੱਗੇ ਧੀਏ ਭਾਲੀਏ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ, ਮੈਨੂੰ ਉਮੀਦ ਹੈ ਵੀ ਕਥਾ ਤੋਂ ਬਾਅਦ ਮੈਨੂੰ ਕਈਆਂ ਨੇ ਫੋਨ ਵੀ ਕਰਨੇ ਵੀ ਗਿਆਨੀ ਜੀ ਇਹ ਗੱਲ ਤੁਸੀਂ ਕਿਉਂ ਕਹੀ। ਟੈਲੀਫੋਨ ਸੁਣਨ ਤੋਂ ਮੈਂ ਪਹਿਲਾਂ ਉਹਨਾਂ ਵੀਰਾਂ ਨੂੰ ਸਪਸ਼ਟੀਕਰਨ ਦੇ ਦਿਆਂ, ਇਹ ਮੈਂ ਬਿਨਸਾਵਲੀ ਨਾਵੇਂ 'ਚੋਂ ਪੜ੍ਹਿਆ ਤੇ 171 ਅੰਗ ਤੇ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਜਿਹੜੀ ਮੈਂ ਗੱਲ ਕਹਿਣ ਲੱਗਾ। ਮੈਨੂੰ ਮਾਫ਼ੀ ਦੇ ਦਿਆ ਜੇ ਫੋਨ ਕਰਨ ਵਾਲਿਓ। ਕਹਿਣ ਲੱਗੇ ਧੀਏ ਭਾਣੀਏ, ਜੇ ਤੇਰੇ ਸਿਰ ਦਾ ਸਾਈਂ ਰਾਮਦਾਸ ਗੁਜ਼ਰ ਜਾਏ ਤੂੰ ਕੀ ਕਰੇ। ਨਮਸਕਾਰ ਗੁਰੂ ਅਮਰਦਾਸ ਪਾਤਸ਼ਾਹ ਨੂੰ ਤੇ ਨਮਸਕਾਰ ਮਾਂ ਭਾਨੀ ਨੂੰ, ਇਹੋ ਜਿਹੀ ਮਾਂ ਨਹੀਂ ਜੀ ਮਿਲਦੀ। ਕਹਿੰਦੇ ਜੇ ਤੇਰੇ ਸਿਰ ਦਾ ਸਾਈਂ ਰਾਮਦਾਸ ਗੁਜ਼ਰ ਜਾਏ ਚਲਾਣਾ ਕਰਜਾ ਤੂੰ ਕੀ ਕਰੇ। ਮਿਲਸਾਵਲੀ ਨਾਮਾ ਤੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ, ਮਾਤਾ ਭਾਨੀ ਜੀ ਨੇ ਆਪਣੀ ਨੱਥ ਲਾਹ ਕੇ ਗੁਰੂ ਕੇ ਚਰਨਾਂ 'ਚ ਰੱਖ ਦਿੱਤੀ। ਗੁਰੂ ਪਿਤਾ ਜੀ ਮੈਂ ਤੁਹਾਡੇ ਭਾਣੇ 'ਚ ਰਵਾਂਗੇ। ਤੇ ਮੇਰੇ ਗੁਰਦੇਵ ਕਹਿੰਦੇ ਧੀਏ ਭਾਨੀਏ ਪਾਲਾ ਪਾਲਾ। ਕਹਿੰਦੇ ਪਿਤਾ ਜੀ ਲਿਆਉਣ ਵਾਲੇ ਵੀ ਤੁਸੀਂ ਤੇ ਪਾਉਣ ਵਾਲੇ ਵੀ ਤੁਸੀਂ, ਬੱਚੀਏ ਅਸੀਂ ਆਪਣੀ ਉਮਰ ਦੇ ਵਿੱਚੋਂ 7 ਸਾਲ 11 ਮਹੀਨੇ ਤੇ 18 ਦਿਨ ਤੇਰੀ ਝੋਲੀ ਵਿੱਚ ਪਾ ਕਰਕੇ ਤੇਰੇ ਪਤੀ ਦੀ ਉਮਰ ਵਧਾ ਦਿੱਤੀ ਹੋ। ਔਰ ਗੁਰਮੁਖੋ ਅਗਲੇ ਦਿਹਾੜੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਔਰ ਗੁਰੂ ਅਮਰਦਾਸ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਜਿੰਨਾ ਸੁੰਦਰ ਰਾਮਕਲੀ ਸਾਧ ਵਿੱਚ ਉਹਨਾਂ ਕਿਤੇ ਨਹੀਂ ਲਿਖਿਆ, ਕੋਈ ਗਿਆਨੀ ਉਹਦੇ ਤੋਂ ਵੱਧ ਕਥਾ ਨਹੀਂ ਕਰ ਸਕਦਾ। ਮੇਰੇ ਪਾਤਸ਼ਾਹ ਕਹਿਣ ਲੱਗੇ ਮਾਤਮੈ ਮੂਲ ਰੋਸੀ ਸੋ ਮੈਂ ਮੂਲ ਦਾ ਪਾਇਆ, ਮੇਰੇ ਸਰੀਰ ਛੱਡਣ ਤੋਂ ਬਾਅਦ ਕਿਸੇ ਰੋਣਾ ਨਹੀਂ ਔਰ ਨਿਰਵਾਣ ਕੀਰਤਨ ਕਰਨਾ, ਮੇਰੇ ਸਰੀਰ ਤਿਆਗਣ ਤੋਂ ਬਾਅਦ ਮੇਰੇ ਫੁੱਲਾਂ ਦਾ ਫਿਕਰ ਨਹੀਂ ਕਰਨਾ, ਕੇਵਲ ਤੇ ਕੇਵਲ ਹਰੀ ਦੀ ਕੀਰਤੀ ਹੀ ਮੈਨੂੰ ਪਸੰਦ ਹੈ। ਔਰ ਉਹਦੇ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਸਾਹਿਬਜ਼ਾਦ ਦੇ ਹੁਕਮ ਕੀਤਾ, ਆਪਾਂ ਅੱਗੇ ਕਿਵੇਂ ਲੱਗਾਂਗੇ। ਬਾਬਾ ਮੋਹਨ ਜੀ ਭਾਵੇਂ ਉਮਰ ਕਰਕੇ ਵਡੇਰੇ ਸਨ, ਉਹਨਾਂ ਮੱਥਾ ਨਹੀਂ ਟੇਕਿਆ ਤੇ ਛੋਟੇ ਬਾਬੇ ਮੋਹਰੀ ਨੇ ਮੱਥਾ ਟੇਕਿਆ। ਔਰ ਬਾਬੇ ਮੋਹਰੀ ਦੇ ਜਿਹੜੇ ਬੇਟੇ ਬਾਬਾ ਆਨੰਦ ਜੀ ਤੇ ਉਹਨਾਂ ਤੋਂ ਬਾਅਦ ਸੁੰਦਰ ਜੀ, ਉਹਨਾਂ ਲਿਖਿਆ ਕਿ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈੜੀ ਪਾਏ ਜੀਓ ਪੁੱਤਰਾ, ਤੂੰ ਡਬਲ ਖੱਟ ਗਿਆ ਡਬਲ। ਜਿਹੜੇ ਪਰਮੇਸ਼ਰ ਦੇ ਪਿਆਰੇ ਕਹਿੰਦੇ ਉਹਨਾਂ ਦੇ ਇੱਕੀ ਕੁਲਾਂ ਤਰਦੀਆਂ ਨੇ, ਤੂੰ ਗੁਰੂ ਰਾਮਦਾਸ ਨੂੰ ਮੱਥਾ ਟੇਕਿਆ, ਤੇਰੀਆਂ 42 ਕੁਲਾਂ ਤਰਨ ਗਈਆਂ। ਇਹ ਗੁਰਮੁਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਜੋਤੀ ਜੋ ਸਮਾਉਣ ਦਾ ਸੰਕੇਤ ਵਿਚਾਰ ਨੇ, ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਇੱਕ ਹੋਰ ਮੈਂ ਨਿਮਰਤਾ ਸਾਹਿਬ ਬੇਨਤੀ ਕਰਾਂ, ਉਹ ਇਹ ਹੈ, ਅੱਜ ਤੱਕ ਸਮਝ ਨਹੀਂ ਆਈ ਬਾਬੇ ਕਿਆਂ ਨਾਲ ਬਾਬਰ ਕਿਆਂ ਦੀ ਕਿਉਂ ਨਹੀਂ ਬਣਦੀ। ਕਲਗੀਧਰ ਬਾਪੂ ਕਹਿੰਦਾ, ਬਾਬੇ ਕੇ ਬਾਬਰ ਕੇ ਦੋ ਕੀਏ ਆਪ ਪਰਮੇਸ਼ਰ ਸੋ, ਬਾਬਰ ਨੂੰ ਬਾਬਾ ਚੰਗਾ ਨਹੀਂ ਲੱਗਦਾ, ਬਾਬੇ ਨੂੰ ਕਹਿੰਦਾ ਚੱਕੀ ਗੇੜ, ਬਾਬਾ ਸਿਰ ਝੁਕਾਉਣਾ ਨਹੀਂ ਜਾਣਦਾ। ਬਾਬੇ ਨੇ ਬਾਕੀ ਬਾਬਿਆਂ ਨੂੰ ਮਹਾਤਮਾ ਨੂੰ ਆਖਿਆ, ਭਲਿਓ ਬਾਬਰ ਦੀ ਚੱਕੀ ਨਾ ਗੇੜੋ, ਜੇ ਗੇੜਨੀ ਹੈ ਤੇ ਕਰਤਾਰ ਦੀ ਗੇੜੋ। ਜਦੋਂ ਬਾਬੇ ਦੇ ਕਹਿਣ ਤੇ ਉਹਨਾਂ ਮਹਾਂਪੁਰਸ਼ਾਂ ਨੇ ਬਾਬਰ ਦੀਆਂ ਚੱਕੀਆਂ ਤੋਂ ਹੱਥ ਪਾਸੇ ਕਰ ਲਿਆ ਤੇ ਬਾਬੇ ਦੀ ਚੱਕੀ ਤੇ ਨਾਲ ਵੀ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ। ਬਾਬਰ ਆਇਆ ਗੁਰੂ ਕੇ ਚਰਨਾਂ ਚ, ਕਹਿੰਦਾ ਜੀ ਮੈਂ ਕੁਝ ਦੇਣਾ ਚਾਹੁੰਦਾ। ਬਾਬਾ ਕਹਿੰਦਾ ਮੈਂ ਤੇਰਾ ਮੰਗਤਾ ਨਹੀਂ। ਕਹੇ ਨਾਨਕ ਸੁਣ ਬਾਬਰ ਮੀਰ, ਤੋਏ ਤੇ ਮੰਗੇ ਸੋ ਅਹਿਮਕ ਫਕੀਰ, ਤੇਰੇ ਕੋਲ ਕੋ ਮੂਰਖ ਮੰਗੇਗਾ, ਪਰ ਮੈਂ ਉਹਨਾਂ ਮੂਰਖਾਂ 'ਚ ਨਹੀਂ, ਮੈਂ ਤੇਰਾ ਮੰਗਤਾ ਨਹੀਂ। ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕੋਲ ਹਮਾਜੂ ਆਇਆ, ਬਾਬਰ ਦਾ ਬੇਟਾ ਅਕਬਰ ਦਾ ਬਾਪ, ਤਲਵਾਰ ਕੱਢ ਲਈ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖਾ ਰੱਬ ਤੇਰਾ ਭਲਾ ਕਰੇ, ਇਹ ਫਕੀਰਾਂ ਤੇ ਤਲਵਾਰਾਂ ਤੇ ਜਿਨ੍ਹਾਂ ਤੈਨੂੰ ਭਜਾਇਆ ਉੱਥੇ ਤੂੰ ਕੀਤਾ ਕੱਖ ਨਹੀਂ, ਮੈਂ ਸਮਝਦਾ ਉਹਦੇ ਕਰਮ ਚੰਗੇ। ਧਰਮ ਕਰਕੇ ਗੁਰੂ ਤੇ ਚਰਨਾਂ ਤੇ ਢਹਿ ਪਿਆ ਤੇ ਕਹਿੰਦਾ ਮੈਂ ਭੁੱਲਿਆ, ਤੇ ਮੇਰੇ ਪਾਤਸ਼ਾਹ ਕਹਿੰਦੇ ਜੇ ਭੁੱਲ ਮੰਨ ਲਈ ਤੇ ਜਾ, ਫਿਰ ਤੇਰੇ ਤੇ ਵਾਹਿਗੁਰੂ ਭਲਾ ਕਰੇਗਾ। ਇਹ ਸਮਝ ਨਹੀਂ ਆਉਂਦੀ, ਇਹ ਸਮੇਂ ਤੋਂ ਬਾਹਰ ਹੈ ਵੀ ਬਾਬਰ ਨੂੰ ਬਾਬੇ ਕੇ ਚੰਗੇ ਕਿਉਂ ਨਹੀਂ ਲੱਗਦੇ। ਇਹ ਦਿੱਲੀ ਦੀ ਬਾਬੇ ਦੇ ਪਰਿਵਾਰ ਨਾਲ ਸਹਿਮਤੀ ਕਿਉਂ ਨਹੀਂ ਬਣੀ? ਕਦੇ ਬਾਬਾ ਜਾਂਦਾ ਹੈ ਅੱਠਵੇਂ ਜਾਮੇ ਦੇ ਵਿੱਚ ਤੇ ਅੱਠਵੇਂ ਪਾਤਸ਼ਾਹ ਕਹਿੰਦੇ ਤੇਰੇ ਵਰਗੇ ਦੁਸ਼ ਦੇ ਮੱਥੇ ਨਹੀਂ ਲੱਗਣਾ, ਦਰਵਾਜ਼ੇ ਤੇ ਖਲੋ ਕੇ ਮੁੜ ਗਿਆ, ਨਾਵਾਂ ਜਾਮਾ ਆਇਆ। ਇਹ ਬਾਬਰ ਨਾਂ ਟਲਿਆ, ਦਿੱਲੀ ਆਪਣੀ ਆਪ ਤੋਂ ਬਾਜ਼ ਨਾ ਆਈ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚਾਂਦਨੀ ਚੌਂਕ ਵਿੱਚ ਦੁਪਹਿਰੇ ਸ਼ਹੀਦ ਕੀਤਾ ਗਿਆ। ਇਹ ਦਿੱਲੀ ਨੇ, ਔਰ ਉਸ ਥਾਂ ਤੇ ਬਸ ਇੱਥੇ ਨਹੀਂ, ਭਾਈ ਮਤੀ ਦਾਸ ਵਰਗੇ ਗੁਰਮੁਖ ਪਿਆਰੇ ਆਰੇ ਨਾਲ ਚੀਰਿਆ ਗਿਆ, ਦਿਆਲ ਦਾਸ ਵਰਗੇ ਗੁਰੂ ਕੇ ਲਾਲ ਉਹਨਾਂ ਨੂੰ ਦੇਗ ਵਿੱਚ ਉਬਾਲਿਆ ਗਿਆ। ਵੇਖੋ ਬਾਬੇ ਦੀ ਨਿਰਭੈਤਾ, ਉਸ ਉਭਰਦੀ ਦੇਗ ਵਿੱਚੋਂ ਵੀ ਆਵਾਜ਼ ਆਉਂਦੀ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਨਾਮ ਕਰਕੇ ਰੰਗ ਜੇ, ਮੈਂ ਇਸ ਉਭਰਦੀ ਦੇਗ ਵਿੱਚ ਹੀ ਸੁੱਖ ਦੇ ਸਹਿਤ ਹਾਂ। ਭਾਈ ਮਤੀ ਦਾਸ ਦੇ ਸਕੇ ਭਰਾ ਨੂੰ ਰੂਮ 'ਚ ਲਪੇੜ ਕਰਕੇ ਸ਼ਹੀਦ ਕੀਤਾ ਗਿਆ। ਮੈਂ ਵਾਰ ਵਾਰ ਰਿਪੀਟ ਕਰ ਰਿਹਾ ਵੀ ਦਿੱਲੀ ਆਪਣੀ ਆਤ ਨਹੀਂ ਛੱਡਦੀ, 84 ਆਪਾਂ ਸਾਰਿਆਂ ਨੇ ਵੇਖੀਏ, ਕਦੇ ਭੁੱਲਣੀ ਨਹੀਂ। ਇਹਨਾਂ ਕੋਲ ਰੂਹ ਮੁੱਕ ਗਈ, ਇਹਨਾਂ ਸਾਡੇ ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ, ਸਾਡੀਆਂ ਭੈਣਾਂ ਨੂੰ ਟਾਇਰ ਪਾ ਪਾ ਕੇ ਸਾਰੇ ਉਹ ਦਿੱਲੀਏ, ਤੇਰਾ ਖੱਪਰ ਨਾ ਭਰਿਆ, ਇਹ ਖੱਪਰ ਪੀਂਦੀ ਹੈ ਖੂਨ ਦਾ। ਹੁਣ ਸਰਕਾਰ ਨੇ ਵਿਚਾਰਿਆ, ਜਿਹੜੇ ਉਸ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਮੰਨਣ ਵਾਲੇ, ਤੇ ਇਕੱਲੇ ਸਿੱਖਾਂ ਦੀ ਗੱਲ ਨਹੀਂ, ਜੇ ਗੁਰੂ ਨਾਨਕ ਦਾ ਮਿਸ਼ਨ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਟਰੱਸਟ ਇਨ ਗਾਡ ਐਂਡ ਡੂ ਦੀ ਰਾਈਟ, ਪਰਮੇਸ਼ਰ ਵਿੱਚ ਵਿਚਾਰ ਵਿਸ਼ਵਾਸ ਰੱਖਣਾ, ਕੰਮ ਨੇ ਕਰਨੇ। ਇਹਨੂੰ ਦਿੱਲੀ ਨੂੰ ਚੰਗੇ ਨਾ ਲੱਗੇ, ਇਹਦੇ ਮਾਮੇ ਦੇ ਪੁੱਤ ਅਮਾਨੀ ਦੇ ਅਡਾਨੀ ਪਤਾ ਨਹੀਂ ਕਿੱਥੋਂ ਆ ਗਏ, ਮਾਮੇ ਦੇ ਪੁੱਤਾਂ ਨਾਲ ਬੜਾ ਰਿਸ਼ਤਾ ਹੁੰਦਾ, ਤੂੰ ਮੇਰੇ ਮਾਮੇ ਦਾ ਪੁੱਤ ਹੈ, ਕਹਿੰਦੇ ਤੂੰ ਮਾਮੇ ਦੇ ਪੁੱਤਰ ਹੈ, ਅਸੀਂ ਤੁਹਾਨੂੰ ਰਜਾ ਦੇਵਾਂਗੇ, ਇਹਨਾਂ ਕਿਰਤੀਆਂ ਦਾ ਖੂਨ ਪੀ ਪੀ ਕੇ, ਜਿਹਨਾਂ ਲੋਕਾਂ ਦਾ ਖੂਨ ਪੀਤਾ, ਅਜੇ ਦਰਦ ਤਾਂ ਹੁੰਦੀ ਹੈ ਨਾ ਭਾਈ, ਮਾੜਾ ਜਿਹਾ ਕੰਡਾ ਚੁਵੇ ਤੇ ਦਰਦ ਹੁੰਦੀ ਹੈ। ਜਿਹਨਾਂ ਦੇ ਖੂਨ ਪੀਣ ਵਾਸਤੇ ਦਿੱਲੀ ਸਰਕਾਰ ਨੇ ਬਾਟਾ ਭਰਨਾ ਚਾਹੁੰਦਾ, ਉਹ ਸਾਡੇ ਕਿਰਤੀ ਭਰਾ ਬਜ਼ੁਰਗ ਬੀਬੀਆਂ ਵੇਖੀਆਂ ਉੱਥੇ ਬੈਠੀਆਂ, ਬਜ਼ੁਰਗ ਬੀਬੀਆਂ ਮਾਸੂਮ ਬੱਚੇ ਦਿੱਲੀ ਦੇ ਬਾਰਡਰ ਤੇ ਬੈਠੇ ਨੇ, 9 ਮਹੀਨੇ ਹੋ ਗਏ ਨੇ, ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ। ਇਹਨਾਂ ਨੂੰ ਇੰਨੀ ਗਾੜੀ ਨੀਂਦ ਆਉਂਦੀ ਹੈ, ਪਤਾ ਨਹੀਂ ਇਹ ਕੁੰਭਕਰਨ ਦੇ ਰਿਸ਼ਤੇਦਾਰ ਕਿੱਥੋਂ ਆ ਗਏ। ਕਹਿੰਦੇ ਨੇ ਕੁੰਭਕਰਨ ਬੜਾ ਸੌਂਦਾ ਹੁੰਦਾ ਸੀ, ਮੈਂ ਸੁਣਿਆ ਆਪਣੇ ਚਾਚਾ ਜੀ ਕੋਲ ਢੋਲ ਵਜਾਉਂਦੇ ਸਨ ਤੇ ਜਾਗ ਪੈਂਦਾ ਸੀ, ਇਹਨੂੰ ਢੋਲ ਵਜਾਉਂਦਿਆਂ ਵੀ ਜਾਗ ਨਹੀਂ ਸੀ ਆਉਂਦੀ। ਉੱਥੇ ਢੋਲ ਵਜਾਏ ਜਾ ਰਹੇ ਨੇ, ਗੁਰੂ ਤੇ ਪਿਆਰੇ ਕੀਰਤਨ ਕਰਦੇ ਨੇ, ਅਰਦਾਸਾਂ ਕਰਦੇ ਨੇ, ਪਰ ਉਹਨਾਂ ਦੇ ਮਨ 'ਤੇ ਅਸਰ ਨਹੀਂ। 23 ਤਰੀਕ ਨੂੰ ਕੁਝ ਗੁਰਮੁਖ ਪਿਆਰਿਆਂ ਪਰਮੇਸ਼ਰ ਦੇ ਪਿਆਰ ਨੇ ਪਰਾਲਾ ਕੀਤਾ ਵੀ ਅਸੀਂ ਵੀ ਜਾ ਕੇ ਉੱਥੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਤ ਦੇ ਤਾਂ ਕਿ ਉਹ ਕਿਰਤੀਆਂ ਦੀ ਕਿਰਤ ਦੀ ਕਦਰ ਕਰਕੇ ਇਹਨਾਂ ਦਾ ਹੱਕ ਦੇਣ। ਇਹ ਤੋਂ ਗੁਰਮੁਖ ਹੋਈ ਆਪਣਾ ਫਰਜ਼ ਬਣਦਾ ਹੈ। ਸਤਿਗੁਰੂ ਪਾਤਸ਼ਾਹ ਸਾਡੇ ਦੀ ਕਿਰਪਾ ਕਰਨ, ਅੱਜ ਦਾ ਜੋ ਪਾਵਨ ਪੁੱਤਰ ਫਰਮਾਨ ਹੈ ਨਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਬੇਨਤੀ ਕੀਤੀ ਹੈ, ਇਹਦਾ ਕੇਂਦਰੀ ਭਾਵ ਹੈ ਹਰ ਜੀ ਲਾਜ ਰੱਖੋ ਹਰ ਜਨ ਕੀ। ਹੇ ਵਾਹਿਗੁਰੂ, ਜਿਹੜੇ ਤੇਰੇ ਦਾਸ ਨੇ ਉਹਨਾਂ ਦੀ ਪੱਤ ਰੱਖਣਾ ਕਰ। ਆਪਾਂ ਰੋਜ਼ਾਨਾ 2 ਟਾਈਮ 'ਤੇ ਪਾਠ ਕਰਦੇ ਹਾਂ, ਰੋਜ਼ਾਨਾ ਸਵੇਰੇ ਆਸਾ ਦੀ ਵਾਰ ਦੇ ਭੋਗ ਸਮੇਂ, ਸ਼ਾਮ ਨੂੰ ਰਹਿ ਰਾਸ ਦੀ ਅਰੰਭਤਾ ਸਮੇਂ। ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਤੋਂ ਗੁਰਮੁਖੋ, ਇਹਦੀ ਪਹਿਲੀ ਪੰਕਤੀ ਹੈ। ਜਗਿਆਸੂ ਨੇ ਸਵਾਲ ਕੀਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ, ਪਾਤਸ਼ਾਹ ਅਸੀਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਕੋਲੋਂ ਬਜ਼ੁਰਗਾਂ ਕੋਲੋਂ ਸੁਣਿਆ ਵੀ 4 ਯੁੱਗ ਨੇ, ਸਤਯੁੱਗ, ਤ੍ਰੇਤਾ, ਦੁਆਪਰ ਅਤੇ ਕਲਯੁੱਗ, ਉਹ ਲੰਘ ਗਏ ਹਨ। ਅਸੀਂ ਕਲਯੁੱਗ ਦੇ ਵਿੱਚ ਹਾਂ ਅਤੇ ਸਾਡੇ 'ਤੇ ਕਿਰਪਾ ਕਰੋ, ਇਸ ਕਲਯੁੱਗ ਦੇ ਸਮੇਂ ਤੋਂ ਬਚਿਆ ਕਿਵੇਂ ਜਾਏ, ਇਸ ਕਲਯੁੱਗ ਦੇ ਪ੍ਰਭਾਵ ਤੋਂ ਕਿਵੇਂ ਬਚਿਆ ਜਾਏ। ਔਰ ਇਹ ਕਲਯੁੱਗ ਗੁਰਮੁਖ ਇੰਨਾ ਇੰਪੋਰਟੈਂਟ ਵਿਸ਼ਾ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਨਾ, 3 ਬਾਣੀਆਂ ਜਪਜੀ ਰਹਿ ਰਾਸ ਤੇ ਸੋਦਰ ਤੋਂ ਬਾਅਦ ਜਦੋਂ ਰਾਗ ਰੰਭ ਹੁੰਦੇ ਨੇ ਨਾ, ਤੇ ਸਾਰਿਆਂ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਨੇ ਕਲਯੁੱਗ ਦੇ ਸੰਬੰਧ ਵਿੱਚ ਉਚਾਰਨ ਕੀਤਾ, ਸਾਰਿਆਂ ਤੋਂ ਪਹਿਲਾ ਸ਼ਬਦ ਸ੍ਰੀ ਰਾਗ ਵਿੱਚ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਵੱਡੇ ਅਹੁਦਿਆਂ ਕਰਕੇ, ਚੰਗੇ ਮਕਾਨਾਂ ਕਰਕੇ, ਐਸ਼ੋ ਇਸ਼ਤ ਕਰਕੇ ਕਲਯੁੱਗ ਬੰਦੇ 'ਤੇ ਪ੍ਰਭਾਵ ਪਾਉਂਦਾ ਹੈ, ਪਰ ਤੂੰ 8 ਪਿਰ ਅਰਦਾਸ ਕਰਦਾ ਰਹੀਂ ਵਾਹਿਗੁਰੂ ਤੇਰਾ ਨਾਮ ਨਾ ਭੁੱਲੇ। ਉਹ ਸ਼ਬਦ ਦਾ ਕੇਂਦਰੀ ਭਾਵ ਇਹ ਹੈ, ਮਤ ਵੇਖ ਭੁੱਲਾ ਵਿਸਰੈ ਤੇਰਾ ਚਿੱਤ ਨਾਵੇ ਲਾਓ। ਉਹ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਨੇ, ਮੈਂ ਸਮੇਂ ਦੇ ਮੁਤਾਬਕ ਸੰਖੇਪ ਕਰਾਂ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿੱਤ ਨਾਲੇ ਲਾਓ। ਆਪਾਂ ਤਾਂ ਭੋਰਾ ਪੱਥਰ ਲਾ ਲਿਆ ਤੇ ਆਪਾਂ ਗੱਲਾਂ ਕਰਦੇ ਜੀ, ਪੱਥਰ ਗਿਆਨੀ ਜੀ ਜੋਧਪੁਰ ਤੋਂ ਆਇਆ ਬੜੀ ਦੂਰੋਂ, ਪੱਥਰ ਜੀ ਹੋ, ਪੱਥਰਾਂ ਨੂੰ ਪੱਥਰ ਪਿਆਰਾ। ਮੋਤੀਆਂ ਦੇ ਮੰਦਰ ਹੋਣ, ਉਹਨਾਂ 'ਚ ਕੀਮਤੀ ਰਤਨ ਜੜੇ ਹੋਣ, ਵੀ ਜਿਹੜਾ ਦੀਵੇ ਦੀ ਸਮੈਲ ਹੈ ਨਾ ਜਾਂ ਕਾਲਖ, ਉਹ ਇਹਦੇ ਅਸਰ ਨਾ ਕਰੇ, ਰਤਨਾਂ ਦੇ ਚਾਨਣ ਹੋਵੇ, ਔਰ ਉਹਦੇ ਵਿੱਚ ਮਨ ਸੁਮੰਨੇ ਸੈਂਟ ਆਪਾਂ ਲਾਉਂਦੇ ਹਾਂ ਨਾ, ਸੈਂਟ ਆਪਣੇ ਆਪ 'ਤੇ ਬਲਦੇ ਹਾਂ, ਕੋਈ ਕੱਛਾਂ 'ਤੇ, ਕੋਈ ਪੱਗ 'ਤੇ, ਹੋਰ ਬੜੀ ਤਰ੍ਹਾਂ। ਪਰ ਗੁਰੂ 5ਵੇਂ ਪਾਤਸ਼ਾਹ ਨੇ ਸਾਨੂੰ ਸਮਝਾਇਆ, ਕਹਿੰਦੇ ਮਿੱਤਰਾ ਇਹ ਸੈਂਟ ਪਾ ਕੇ ਹੰਕਾਰ ਨਾ ਕਰ, ਕਿਤੇ ਮੂਲ ਨੂੰ ਪਛਾਣ ਵੀ ਤੂੰ ਹੈ ਕੀ। ਉਹ ਪੰਕਤੀਆਂ ਜੇ ਬਿਸ਼ਤਾ ਅਸਤ ਰਗਤ ਪਰੇਟੇ ਚਾਮ, ਇਸ ਉੱਪਰਲੇ ਰਾਖੋ ਕਮਾਨ, ਗੰਦਗੀ ਹੱਡੀਆਂ ਅਤੇ ਚਰਬੀ ਲਹੂ, ਇਹ ਚਮੜੇ ਦੀ ਪੰਡ ਵਿੱਚ ਵੱਜਾ ਅਤੇ ਕਿਹੜੀ ਗੱਲ ਦਾ ਅਧਿਕਾਰ ਕਰਦਾ ਹੈ, ਤੇਰੇ ਅੰਦਰ ਹੈ ਕੀ। ਇਹ ਗੁਰੂ ਪੰਚਮ ਪਾਤਸ਼ਾਹ ਦੇ ਸ਼ਬਦ ਨੇ, ਬਿਸ਼ਤਾ ਜਨ ਗੰਦਗੀ ਅਸਤ ਹੱਡੀਆਂ ਰਗਤ ਖੂਨ ਪਰੇਟੇ ਚਾਮ, ਚਮੜੇ ਦੀ ਪੰਡ 'ਚ ਵੱਧੇ ਹੋਏ ਨੇ, ਹੋਰ ਕੱਖ ਵੀ ਨਹੀਂ। ਅਗਲੀ ਪੌੜੀ ਹੈ, ਧਰਤੀ ਤਾਂ ਹੀਰੇ ਲਾਲ ਜੜਤੀ, ਪਲਕ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹ ਹੈ, करे रंग पसाओ मत देख भूला विसरै फिर चित नावे नाओ। गुरमुखा तेरे को मन सुने बैठ हो मैं हैरान होना बाबा तू सानू बड़ा कुछ आख्या जो असी धी ब्यों ने आना बाकी तो भावे भोजी है पर कई ने बैड जरूर देना धी राणी बैड का दे ली आखे सुते रहन इना क्या जी विज्ञानी जी ने मना किया बैड तो मैं बैड की रोटी जम जम डबल दो पर जागरी भी कुछ दो ये कोई 35-40 साल पुरानी गल 18 RB पिंड है उथे मैं गया ब्याह की बीबी का जन मुल लगी तो कह लगे भी बाबा जी मैं क्या दसो की गल खिलाने क्यों कह कह लगे जी वो मेरे नाम भुल गया जी शीशा वगैरह लगा हों जी अजे वह नहीं आया मैं क्या भी गुरमुख शीशा तो मंगा लिया जे इनू धीनू गुड़का भी दो मूह से रंग लवन का प्रबंध था भी शीशे के सामने काला तो लाल रंग लै पर कि मूह उजला करने की धीनू गुड़का भी दिया करो धरती का ये ला जड़ती पलक ला जड़ाओ मोहनी मुख मणि सोहे करे रंग पसाओ मत देख भूला विसरे तेरा चित ना आवे नाओ हे वाहगुरु मेरे ते मेर करी कि बैड ते सुत्या सुत्या मैं सुता ही ना रह जा अगे आउंदियां ने शक्तियां भी साडा बाबा जिहड़ा ना वह तूड़ी उतार देंदा ते ज्ञानी जी पत्थरां नूं रोकदा मैं कहा भी झुड़ूआ तूड़ी तां है हौली ते इहने तरना ही तरना बाबे की करामात कहड़ी है इस प्रकार सिद्धियां होण लोकी अगे पिछे चलन पर याद रखी मित्रा हवा दे बुंदे वर्गी एक पंक्ति चेते रख्या करो सारे मेरे भैणों ते भराओ कि शेख जाति जागना कोई थर गया जिस आसन हम बैठे केते बैस गया इवी चेते करिया करो फिदा किथे तैड़े मापिया जिन्नी तू जने हुए तै पासो ओ लग गए तू अजे ना पतेने हो बेबे ने मूह चो बुरकियां कढ के पौनिया बेबे नहीं रही बापू ने कई तरह दी खिचना कर करके तेरिया लोड़ा पूरिया कीतिया बापू नहीं रहा रहना तुम्हें नहीं अगे आ गए औते कुर्सियां जिहड़ियां विकदियां ने अजकल मेरे पातशाह कहिंदे सुल्तान होवां मेल लश्कर तख्त राखां पाओ हुक्म हासिल करी बैठा नानका साहब आओ कहिंदे आग्याकारी अगे पिछे बैठे ने तख्त ते बैठा पर इत्थे कई आ गए ते कईआं ने बह जाणा किते भुल ना जाणू इह वी कलजुगी मैं दसवीं जमात विच एक बंद पढ़िया सी शाह मोहम्मद का बड़ा भाव पूर्त है वह कहिंदा इह जग सराम मुसाफरां दी इत्थे जोर वाले कई आ गए शदाद नमरूद फिरौन जाहे दावे बन खुदा घा गए अकबर शाह दे विच दिल्ली दे जी फेरी वांग मिल जा रहे पा गए शाह मोहम्मद रहेगा रब सज्जा वाजे कूड़ दी कोई बजा गए इस करके कूड़ियां वाजियां तो बचो केवल ते केवल गुरु दे लड़ लगो सतगुरु पातशाह कृपा करनो
सतनाम श्री वाहे गुरु साहिब जी तनासरी महला चौथा कल युग का धर्म कहो तुम पाई
कल युग जेड़ा है ये अठे पैर परेशान करता है आप कृपा करके दिया निशानियां दसो ताकि इहदे तो छुटकारा पाया जा सके। गुरमुखो जी मैं धर्म भी अर्थ करा कि विद्वाना ने पता भी किन्ने कीते ने लेकिन अज का ये विशा नहीं अज एक पातशाह सानू कलयुग दीआं निशानियां दसो किस कारण करके असी इन्हां तों छुटकारा पा सकीए की तरीका है पहलां मैं बेनती की शब्द पढ़िया निशानियां ने लेकिन उन्हां तों बचिया कियां जा सकदा है इत्थे धन गुरु रामदास पातशाह कृपा करदे हन कलयुग दे जिहड़ियां निशानियां ने इन्हां तों कियां छुटकारा पाया जा सके
हर हर जप बेड़ी हर तुलहार
रामदास पातशाह कृपा करदे ने गुरमुखा स्वास अंदर लंघाउंदिआं दोहरा हार आया ना स्वास अंदर लंघाउंदिआं वाहिगुरु का नाम लै स्वास बाहर कढ़दिआं उस हरी का नाम लै जपन तो पाप बोल करके ਬੋਲਣ ਦੇ ਨਾਲ ਗੁਰਮੁਖੋ ਜੇ ਆ ਸਰੀਰ ਸੁਚੇਤ ਰਹਿੰਦਾ, ਜਦੋਂ ਆਪਾਂ ਜ਼ਬਾਨ ਬੰਦ ਕਰਦੇ ਨੇ ਤੇ ਆਪਾਂ ਢਿੱਲੇ ਹੋ ਜਾਂਦੇ, ਮਨ ਦੌੜ ਜਾਂਦਾ। ਫਿਰ ਇਹ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਹਰੇ ਭਰੇ ਕਰਨ ਵਾਲਾ ਦੁੱਖਾਂ ਦਾ ਹਰਕ ਹੈ ਨਾ, ਉਸ ਪਰਮਾਤਮਾ ਦੇ ਇੱਕ ਨਾਮ ਨੂੰ ਜਪਣਾ ਕਰ, ਜਪ ਦੇ ਥੱਲੇ ਔਂਕੜੀ ਔਂਕੜ ਹੈ। ਇਹਦਾ ਭਾਵ ਕਿ ਕੇਵਲ ਤੇ ਕੇਵਲ ਵਾਹਿਗੁਰੂ ਦਾ ਜਪ ਕਰ। ਇਹ ਗੁਰਦੇਵ ਨੇ ਕਿਉਂ ਕਿਹਾ? ਆਪਾਂ ਪੜ੍ਹਦੇ ਹਾਂ, ਅੰਤ ਕਾਲ ਜੋ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਵੱਲ ਵੱਲ ਉਤਰੇ। ਮੰਦਰਾਂ ਵਾਲੇ ਪਾਸੇ, ਮਕਾਨਾਂ ਵਾਲੇ ਪਾਸੇ ਖਿਆਲ ਕਰ ਲਿਆ ਤੇ ਪ੍ਰੇਤ ਦੀ ਜੋਨ, ਲਕਸ਼ਮੀ ਵਾਲੇ ਪਾਸੇ ਵੱਲ ਖਿਆਲ ਕੀਤਾ ਤੇ ਸੱਪ ਦੀ ਜੋਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਦਾ ਨਾਮ ਜਿਹੜਾ ਇਹਦੀ ਬੇੜੀ 'ਚ ਬਹਿਣਾ ਕਰ, ਔਰ ਫਿਰ ਕੀ ਹੋਵੇਗਾ?
ਹਰ ਜਪੇ ਤਰਾ ਤਰਾ ਕੀ।
ਗੁਰਮੁਖਾ ਦਾ ਭਾਵ ਹੁੰਦਾ ਗੁਰਮੁਖ ਇੱਕ ਬੇੜੀ ਹੁੰਦੀ ਹੈ ਤੇ ਇੱਕ ਤੁਲਾ ਹੁੰਦਾ ਹੈ। ਬੇੜੀ ਤੇ ਮਲਾਹ ਜਿਹੜਾ ਨਾ, ਉਹ ਚੱਪੂ ਲਾਉਂਦਾ ਤੇ ਬੇੜੀ ਬੰਨ ਲੱਗ ਜਾਂਦੀ ਹੈ। ਤੁਲਹਾ ਆਮ ਪ੍ਰਚਲਿਤ ਨਹੀਂ, ਆਪਾਂ ਨੂੰ ਗਿਆਨ ਨਹੀਂ। ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਰਹਿੰਦੇ ਨੇ ਲੋਕ, ਉਹ ਉੱਥੋਂ ਕੋਈ ਥੋੜੇ ਜਿਹੇ ਪੱਤੇ ਵਗੈਰਾ ਕੋਈ ਚੀਜ਼ਾਂ ਆਪਣੀ ਛਾਤੀ ਤੇ ਰੱਖ ਕੇ ਤੇ ਬਾਹਾਂ ਮਾਰ ਕਰਕੇ ਅੱਗੇ ਲੰਘ ਜਾਂਦੇ, ਉਹਨੂੰ ਕਹਿੰਦੇ ਨੇ ਤੁਲਹਾ। ਉਹ ਸੀਮਤ ਹੈ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿਹੜੀਆਂ ਆਸ਼ਾ ਤ੍ਰਿਸ਼ਨਾ ਤੇ ਸੰਕਲਪ ਵਿਕਲਪ ਦੀਆਂ ਲਹਿਰਾਂ ਨੇ ਨਾ, ਇਹਨਾਂ ਤੋਂ ਤਰਨ ਵਾਸਤੇ ਗੁਰਮੁਖਾ ਵਾਹਿਗੁਰੂ ਦੇ ਨਾਮ ਦੀ ਬੇੜੀ ਤੇ ਬਹਿਣਾ ਕਰ, ਉਹ ਤੁਲਹਾ ਲੈਣਾ ਕਰ। ਇਹ ਆਸਾ ਤੇ ਤ੍ਰਿਸ਼ਨਾ, ਇਹ ਸੰਕਲਪ ਤੇ ਵਿਕਲਪ ਦੀਆਂ ਲਹਿਰਾਂ ਤੈਨੂੰ ਪਰੇਸ਼ਾਨ ਨਹੀਂ ਕਰਨਗੀਆਂ, ਨਾਲ ਖਿਆਲ ਰੱਖੀ।
ਹਰ ਜੀ ਲਾਜ ਰੱਖੋ ਹਰ ਜਨ ਕੀ।
ਇਹ ਪਰਿਪੂਰਨ ਪਰਮਾਤਮਾ ਮੈਂ ਤੇਰਾ ਦਾਸ ਹਾਂ, ਮੇਰੀ ਪਤ ਰੱਖਣਾ ਕਰੋ।
ਹਰ ਹਰ ਜਪਨ ਜਪਾਵ ਆਪਣਾ।
ਮੇਰੀ ਬੇਨਤੀ ਵੀ ਜੇ ਆਖਾਂ ਨਾ ਵੀ ਮੈਂ ਜਪਾਂ ਤੇ ਮੈਂ ਜਪਣ ਯੋਗਾ ਨਹੀਂ ਹੂੰ। ਆਪਾਂ ਕਈ ਵਾਰ ਗੁਰਮੁਖ ਜਾਂਦੇ ਹਾਂ ਨਾ ਤੇ ਪਰਾਲਾ ਕਰਦੇ ਵੀ ਸਾਨੂੰ ਬੁਰਜੀ ਮਿਲ ਜਾ ਬੁਰਜੀ, ਤੇ ਬੁਰਜੀ ਤੇ ਬਹਿੰਦੇ ਹਾਂ ਸਾਰ ਨਾਲ ਲੱਗਦੇ ਹਾਂ, ਸਾਨੂੰ ਨੀਂਦ ਆਉਣੀ। ਸਾਨੂੰ ਇਹ ਨਹੀਂ ਪਤਾ ਵੀ ਰਾਗੀ ਸਿੰਘਾਂ ਨੇ ਕਿਹੜਾ ਸ਼ਬਦ ਪੜਿਆ। ਇਹ ਆਪਣੇ ਨਾਲ ਆਮ ਵਾਪਰਦਾ ਵੀ ਜੇ ਦਾਲ ਲੱਗੇ ਤੇ ਕੰਧ ਨਾਲ ਢੋਹ ਲਾ ਕੇ ਬਹੀਏ ਜਾਂ ਬੁਰਜੀ ਨਾਲ ਬਹੀਏ। ਮੈਂ ਕਲੈਮ ਨਹੀਂ ਕਰਦਾ, ਪਰ ਮੇਰੀ ਇੱਕ ਕਹਿਣ ਦਾ ਭਾਵ ਹੈ ਕੁਝ ਹੋਰ ਸੁਚੇਤ ਹੋ ਕਰਕੇ ਬਹਿਣਾ। ਮੇਰੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਰਹਿਮਤ ਕਰੋ। ਜਿਹੜਾ ਜਾਪ ਹੈ ਨਾ ਇਹਨੇ ਤੁਸੀਂ ਕਰਾਉਣਾ, ਮੈਂ ਆਪਣੇ ਆਪ ਬੋਲਿਆ ਵੀ ਨਹੀਂ ਜਾਂਦਾ। ਆਪਾਂ ਕਿੰਨਾ ਬੋਲਦੇ ਹਾਂ, ਜਦੋਂ ਉਹਨੇ ਆਪਣਾ ਕਾਂਡ ਕੱਢ ਲਿਆ ਤੇ ਗੁਰਮੁਖੋ ਸਾਡਾ ਮੂੰਹ ਟੱਡੇ ਦਾ ਟੱਡਿਆ ਰਹਿਣਾ। ਸਾਡੇ ਮਰਨ ਤੋਂ ਬਾਅਦ ਸਾਡੇ ਜੀਆਂ ਨੇ ਮੂੰਹ ਨੱਪ ਕੇ ਤੇ ਰੱਸੀ ਬੰਨ ਕੇ ਰੱਖਣਾ। ਆਮ ਵੇਖ ਕੇ ਉਹਨੂੰ ਕੁਟਲਾਈ ਕਰ ਦੇਣਾ ਤੇ ਉਹਨੂੰ ਕੱਸ ਕੇ ਮੂੰਹ ਦੇ ਕੱਪੜਾ ਬੰਨਣਗੇ ਵੀ ਉਹਦਾ ਮੂੰਹ ਨਾ ਖੁੱਲ ਜਾਏ। ਭਾਵ ਸਾਡੇ ਇੰਨੇ ਵੱਸ ਵੀ ਨਹੀਂ ਵੀ ਅਸੀਂ ਆਪਣਾ ਮੂੰਹ ਬੰਦ ਕਰ ਸਕੀਏ। ਇਸ ਕਰਕੇ ਮੇਰੇ ਮਾਲਕਾ ਮੇਰੇ ਤੇ ਕਿਰਪਾ ਕਰ, ਜਿਹੜਾ ਨਾਮ ਜਪਣਾ ਨਾ ਇਹ ਵੀ ਤੂੰ ਹੀ ਜਪਾਵੀ। ਔਰ ਇਸੇ ਕਰਕੇ ਸਾਡੇ ਵਡੇਰਿਆਂ ਨੇ ਇੱਕ ਮਰਿਆਦਾ ਬੱਧੀ ਜਿਹਨੂੰ ਆਪਾਂ ਅਰਦਾਸ ਕਰ ਦੇਣਾ, ਵਾਰ ਵਾਰ ਗੁਰੂ ਕੇ ਲਾਲ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ। ਭਾਵ ਕਿਸੇ ਢੰਗ ਦੇ ਨਾਲ ਸਾਡੀ ਜ਼ਬਾਨ ਤੇ ਵਾਹਿਗੁਰੂ ਦਾ ਨਾਮ ਆ ਜਾਏ।
ਹਮ ਮੰਗੀ ਭਗਤ ਏਕਾਕੀ।
ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਆਪਾਂ ਤਾਂ ਬੜਾ ਕੁਛ ਮੰਗਦੇ ਹਾਂ, ਮਾਣ ਮੰਗੂ, ਤਾਣ ਮੰਗੂ, ਤਾਣ ਲਖਮੀ ਸੁੱਤ ਵੇ, ਮੇਰੀ ਜੈ ਜੈਕਾਰ ਹੋਵੇ, ਮੇਰੇ ਬੱਚੇ ਆਗਿਆਕਾਰੀ ਹੋਣ, ਬੜਾ ਕੁਝ ਮੰਗਦੇ ਹਾਂ। ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਕੇਵਲ ਤੇ ਕੇਵਲ ਇੱਕ ਭਗਤੀ ਮੰਗ, ਭਗਤ ਅਕਾਕੀ ਤੋਂ ਭਾਵ ਕੇਵਲ ਤੇ ਕੇਵਲ ਇੱਕ ਭਗਤੀ ਮੰਗਣਾ ਕਰ। ਮੰਗੀਏ ਬਾਬੇ ਰਵਿਦਾਸ ਨੂੰ ਅਸੀਂ ਅੱਜ ਵੀ ਚੇਤੇ ਕਰਦੇ ਹਾਂ, ਮੰਗੀਏ ਬਾਬੇ ਫਰੀਦ ਨੇ ਅੱਜ ਵੀ ਚੇਤੇ ਕਰਦੇ ਹਾਂ, ਮੰਗੀਏ ਬਾਬੇ ਕਬੀਰ ਨੇ ਅੱਜ ਵੀ ਨਮਸਕਾਰ ਕਰਦੇ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ। ਕਰਕੇ ਦਇਆ ਕਰਦੇ ਹਨ
ਹਰ ਕੇ ਸੇਵਕ ਸੇ ਹਰ ਪਿਆਰੇ।
ਹਰੀ ਦੀ ਸੇਵਾ ਕਰਨ ਵਾਲੇ ਨੇ, ਹਰੀ ਉਹਨਾਂ ਨਾਲ ਪਿਆਰ ਕਰਦਾ ਹੈ।
ਜਿਨ ਜਪੇ ਹਰ ਬਚਨਾ ਕੀ।
ਜਿਨ੍ਹਾਂ ਨੇ ਹਰੀ ਦੇ ਬਚਨਾਂ ਨੂੰ ਜਪਣਾ ਕੀਤਾ ਹੈ ਉਹ ਤਾਂ ਗੁਰਮੁਖ ਇੰਨੀ ਕਿਰਪਾ ਕਰਦਾ, ਇੰਨਾ ਦਿਆਲੂ ਹੈ ਗੁਰੂ ਪਰਮੇਸ਼ਰ। ਸਾਡਾ ਕਲਗੀਧਰ ਬਾਪੂ ਕਹਿੰਦਾ ਹੈ ਆਪਣੇ ਸਿੱਖਾਂ ਦੇ ਪ੍ਰਤੀ ਇੰਨਾ ਪਿਆਰ ਖੀਰ ਕਰ ਦਿੱਤੀ, ਕਹਿੰਦੇ ਇਹਨੀ ਕਿ ਕਿਰਪਾ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਨਿਮਰਤਾ ਦੀ ਇੰਤਹਾ ਹੈ ਕਲਗੀਧਰ ਬਾਪੂ ਦੀ। ਇਸ ਕਰਕੇ ਜਿਨ੍ਹਾਂ ਨੇ ਜਪਣਾ ਕੀਤਾ, ਪਰ ਦਿਨ ਖਾਲਸਾ ਮੇਰੋ ਰੂਪ ਹੈ ਖਾਸ, ਹਰ ਕਾ ਸੇਵਕ ਹਰ। ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦਿਆ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਕੀ ਜਿਨ੍ਹਾਂ ਨੇ ਹਰੀ ਦੇ ਬਚਨਾਂ ਨੂੰ ਜਪਣਾ ਕੀਤਾ ਗੁਰਮੁਖੋ ਉਹ ਪਰਮੇਸ਼ਰ ਦੇ ਪਿਆਰੇ ਹਰੀ ਨਾਲ ਅਭੇਦ ਹੋ ਗਏ ਹਰੀ ਉਹਨਾਂ ਨੂੰ ਪਿਆਰ ਕਰਦਾ ਹੈ
ਲਿਖਾ ਚਿੱਤਰ ਗੁਪਤ ਜੋ ਲਿਖਿਆ
ਅਧਿਆਤਮ ਗ੍ਰੰਥਾਂ ਦੇ ਮੁਤਾਬਕ ਆਪਾਂ ਜੋ ਕੰਮ ਕਰਦੇ ਹਾਂ ਨਾ ਇਹ ਕਹਿੰਦੇ ਚਿੱਤਰ ਗੁਪਤ ਲਿਖੀ ਜਾਂਦੇ ਹਨ ਮੁਸਲਮਾਨ ਭਰਾ ਜਦੋਂ ਇਹ ਨਮਾਜ਼ ਪੜ੍ਹਦੇ ਨੇ ਨਾ ਗੁਰਮੁਖੋ ਕਿਤੇ ਵੇਖਣਾ ਉਹ ਨਮਾਜ਼ ਦੀ ਸਮਾਪਤੀ ਸਮੇਂ ਖੱਬੇ ਪਾਸੇ ਨੂੰ ਮੂੰਹ ਕਰਦੇ ਨੇ ਔਰ ਉਹ ਆਪਣੀ ਕਲਾਮ ਪੜ੍ਹਦੇ ਹਨ ਸੱਜੇ ਪਾਸੇ ਨੂੰ ਮੂੰਹ ਕਰਕੇ ਕਲਾਮ ਪੜ੍ਹਦੇ ਨੇ ਭਾਈ ਤੂੰ ਅੱਲਾ ਦੇ ਦਰਗਾਹ ਵਿੱਚ ਮੇਰੀ ਸਿਫਾਰਿਸ਼ ਕਰੀ ਕਿ ਮੈਂ ਪਰਮਾਤਮਾ ਦੀ ਬੰਦਗੀ ਕੀਤੀ ਹੈ ਸਾਡੇ ਪ੍ਰਾਪਤ ਅਧਿਆਤਮ ਗ੍ਰੰਥਾਂ ਦੇ ਮੁਤਾਬਕ ਜੋ ਆਪਾਂ ਕਰਦੇ ਹਾਂ ਨਾ ਉਹਦੇ ਚਿਤਰਾਂ ਨੂੰ ਗੁਪਤ ਢੰਗ ਨਾਲ ਲਿਖਿਆ ਜਾਂਦਾ ਹੈ ਮੇਰੇ ਤੇ ਵਾਹਿਗੁਰੂ ਕਿਰਪਾ ਕਰੀ
ਸਭ ਛੋਟੀ ਜਮ ਕੀ ਬਾਕੀ
ਜਦੋਂ ਹਰੀ ਦਾ ਨਾਮ ਜਪਣਾ ਕੀਤਾ ਨਾ ਜਿਹੜੇ ਚਿਤਰਗੁਪਤ ਦੇ ਲੇਖੇ ਲਿਖੇ ਨੇ ਉਹ ਸਾਰੇ ਦੇ ਸਾਰੇ ਪਾਰ ਜਾਣਗੇ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ
ਹਰ ਕੇ ਸੰਤ ਜਪਿਓ ਮਨ ਹਰ ਹਰ
ਪਰਮੇਸ਼ਰ ਦੇ ਸੰਤ ਨੇ ਨਾ ਪਰਮੇਸ਼ਰ ਨੂੰ ਪਿਆਰ ਕਰਨ ਵਾਲੇ ਸੱਤ ਨਾਲ ਜੁੜੀਆਂ ਰੂਹਾਂ ਉਹਨਾਂ ਨੇ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੂੰ ਚੇਤੇ ਕੀਤਾ
ਲਗ ਸੰਗਤ ਸਾਧ ਜਨਾ ਕੀ
ਪੁੱਛਿਆ ਨਾ ਤੁਸੀਂ ਉਹਨਾਂ ਗੁਰਮੁਖਾਂ ਸਾਧਨਾਂ ਦੀ ਸੰਗਤ ਕਰਿਆ ਕਰ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਸੋ ਜਿਹੜੇ ਉਹ ਗੁਰਮੁਖ ਪਿਆਰੇ ਨੇ ਸਾਧ ਸੰਗਤ ਪਾਈ ਵਡ ਭਾਗੀ ਮਨ ਚਲ ਤੋਂ ਭਇਓ ਅਰੂੜਾ ਉਹਨਾਂ ਗੁਰਮੁਖਾਂ ਦੀ ਸੰਗਤ ਕਰ
ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸੇਵ ਚਰ ਚੰਦ ਚੰਦਾ ਕੀ
ਜਿਹੜਾ ਚੰਦਰਮਾ ਇਹ ਠੰਡਾ ਹੁੰਦਾ ਹੈ ਸ਼ਿਵ ਦਾ ਅਰਥ ਨਾ ਕਲਿਆਣ ਸੂਪ ਪਰਮਾਤਮਾ ਆਪਾਂ ਨੋਟ ਨਹੀਂ ਕਰਦੇ ਸ਼ਿਵ ਦਾ ਅਰਥ ਨਾ ਸ਼ਿਵ ਜੀ ਲੇਕਿਨ ਗੁਰਬਾਣੀ ਦੀ ਥਾਂ ਥਾਂ ਤੇ ਸ਼ਿਵ ਜੀ ਨਹੀਂ ਆਉਂਦਾ ਸ਼ਿਵ ਆਉਂਦਾ ਸ਼ਿਵ ਕਿਉਂ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸ਼ਿਵਜੂ ਅਵਤਾਰਾ ਸ਼ਿਵ ਦਾ ਅਰਥ ਨਾ ਕਲਿਆਣ ਸੂਪ ਜਿਨ੍ਹਾਂ ਨੇ ਕਲਿਆਣ ਸੂਪ ਪਰਮਾਤਮਾ ਦੇ ਨਾਮ ਉਹਨਾਂ ਦੇ ਅੰਦਰ ਚੰਦਰਮਾ ਚੜ੍ਹ ਗਿਆ ਜਿਹੜੀ ਇਹ ਤ੍ਰਿਸ਼ਨਾ ਦੀ ਅੱਗ ਹੈ ਨਾ ਜਿਵੇਂ ਸੂਰਜ ਦੀ ਅੱਗ ਹੈ ਉਸ ਪਰਮਾਤਮਾ ਦੇ ਨਾਮ ਰੂਪੀ ਜਿਹੜੀ ਉਹ ਠੰਡ ਹੈ ਉਹਦੇ ਨਾਲ ਸਾਰੇ ਦੀ ਸਾਰੀ ਬੁੱਝ ਜਾਂਦੀ ਬੁਝਾਨੀ ਤੂੰ ਪਾ ਬੁੱਝ ਗਈ
ਤੁਮ ਵੱਡ ਪੁਰਖ ਵੱਡ ਆਗਮ ਅਗੋਚਰ
ਪਰਿਪੂਰਨ ਪਰਮਾਤਮਾ ਦੇ ਸਨਮੁਖ ਹੋ ਕੇ ਬੇਨਤੀ ਕਰਨੀ ਵਾਹਿਗੁਰੂ ਮੈਂ ਤੇਰੇ ਬਾਰੇ ਕੀ ਕਵਾਂ ਅਗਮ ਦਾ ਭਾਵ ਹੁੰਦਾ ਵੀ ਮੇਰੇ ਮਨ ਦੀ ਉੱਥੋਂ ਤੱਕ ਪਹੁੰਚਣੀ ਜਿੱਥੋਂ ਤੱਕ ਤੂੰ ਹੈ ਅਗੋਚਰ ਤੋਂ ਭਾਵ ਕਿ ਇਹਨਾਂ ਇੰਦਰੀਆਂ ਦੇ ਨਾਲ ਮੈਂ ਅੱਖਾਂ ਨਾਲ ਤੈਨੂੰ ਵੇਖ ਨਹੀਂ ਸਕਦਾ ਮੈਂ ਕੰਨਾਂ ਦੇ ਨਾਲ ਤੈਨੂੰ ਨਾ ਸੁਣ ਨਹੀਂ ਸਕਦਾ ਤੂੰ ਵੱਡਿਆਂ ਤੂੰ ਵੱਡਾ ਹੈ ਮੇਰੇ ਇੰਦਰੀਆਂ ਤੇ ਮੇਰੇ ਮਨ ਦੀ ਪਹੁੰਚ ਤੂੰ ਪਰਾਂ ਹੈ ਕਿਰਪਾ ਕਰੀ ਜਗ੍ਹਾ ਜਿੱਥੇ ਤੂੰ ਨੀ ਜਿਹਨੂੰ ਗਿਆਨੀ ਜਨ ਕਹਿੰਦੇ ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਪਰਮਾਤਾ ਪ੍ਰਮਾਣ ਪ੍ਰੇ ਉਹ ਤਿੰਨੇ ਦੇ ਤਿੰਨੇ ਅੰਗਾਂ ਵਿੱਚ ਵਿਆਪਕ ਹੈ
ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ
ਤੇਰਾ ਦਾਸ ਮੇਰੇ ਤੇ ਮਿਹਰ ਕਰ
ਕਰ ਦਾਸ ਨ ਦਾਸ ਦਸਾ ਕੀ
ਵੱਡਾ ਅਹੁਦਾ ਨਹੀਂ ਮੰਗਦਾ ਜਿਹੜੇ ਤੇਰੇ ਦਾਸ ਨੇ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਹਜ਼ੂਰ ਕਹਿੰਦੇ ਇਸ ਢੰਗ ਨਾਲ ਗੁਰਮੁਖ ਏਕਾ ਯੁਗ ਦੀਆਂ ਨਿਸ਼ਾਨੀਆਂ ਨੇ ਔਰ ਇਸ ਢੰਗ ਦੇ ਨਾਲ ਤੂੰ ਕਲਯੁਗ ਤੋਂ ਬਚ ਸਕਦਾ ਹੈ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ ਸਾਡੀ ਵੀ ਕਿਤੇ ਅਵਸਥਾ ਬੜੇ ਉਹਨਾਂ ਚੁੱਕਾਂ ਦੀ ਮਾਫ਼ੀ ਜੀ
ਤੁਮ ਵੱਡ ਪੁਰਖ ਵੱਡ ਆਗਮ ਅਗੋਚਰ ਤੁਮ ਆਪ ਆਪ ਅਪਾ ਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀ ਜੈ ਕਰ ਦਾਸ ਨ